साखी सुनो सरहंद के जिम सिंगन प्रथम लई लोट उते खाली बो खर्च ते ले आए कर बड़ छूट।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत वड्डे भाग हैं। पतत पावन भगत वछल कृपा निधान धन धन श्री गुरु ग्रंथ साहिब सच्चे पातशाह दे पावन पवित्र चरणा विच संध्या वेले दे सजे हुए दीवाना विच हाजरियां भर के कतर हो के नेता प्रति आप जी अपने जीवन दियां घड़ियां और सवास गुरु लेखे लाउंदिया सफला सकारथा करदे गुरु खालसे पंथ दा इतिहास श्री गुर पंथ प्रकाश दी पावन पवित्र लड़ीवार कथा बहुत ही प्यार सत्कार ते श्रद्धा नाल आप जी सरवण कर रहे। सरदार जस्सा सिंह जी आलूवाली है सुल्ताने उल कौम एक खिताब दे के पंथ ने जिन्हां नूं नवाजिया कि जिस वेले बाल अवस्था दे विच गुरु पंथ दी शरण आए सन नवाब कपूर सिंह जी ने इन्हां नूं अपना पुत्रेटा जान के पालिया और दाणा वंडण ते सेवा लाई। सिंघां ने मखौल करना इन्हूं कहना कि हम की तुम की इन्हां दा नाम रख दिता। किसी ने तौड़ा मार देना तप्पा मार देना मजाक करना ते बालक सन 15-16 साल दी 17 साल दी उम्र होवेगी। नवाब कपूर सिंह नूं आ के बेनती कीती हम ते दाना बंटत नाहीं। बापू जी मैं दाना नहीं बंट सकता। सिंह तां तौल तप भी करदे ने। नवाब जी दे नेत्र भर आए कहण लगे बेटा मैं इन्हां सिंघां दे घोड़ियां दी लिद चुकदा सी इस पंथ ने मेरे ते ऐसी कृपा ते सवली दृष्टि कीती मैनूं नवाबी बख्श दित्ती है तूं तां दाणा वंडदा तैनूं पातशाही बख्श देणगे तैनूं तां पातशाही दे देणगे। पंथ ने यह वचन नवाब कपूर सिंह जी का चेते रखिया जदों लाहौर के कब्जा किया तो उदों लाहौर के तखत से खुद नवाब कपूर सिंह जी ने जस्सा सिंह जी नूं बिठाया और इन्हां नूं बादशाह सदवाया। उधर नादर शाह हिंदुस्तान से चढ़ के आया इन्हें 5 हमले किए नादर ने हिंदुस्तान से 11 हमले इहदे चेले अबदाली ने किए 5 हमले नादर ने किए। करीब जे परिवार च पैदा होया नादर किसान दे घर विच आजड़ी बन के भेड़ा चारदा रहा। देव नेत नाल खुरासान दे इलाके दे विच काबज हो गया। काबल ते कंधार दा सारा इलाका अपने अधीन करदा होया इन्हें हिंदुस्तान ते हमला बोलिया। हिंदुस्तान दे विच उस वेले बादशाह मुहम्मद शाह दिल्ली दा बादशाह सी। थोड़ा जा उन्हें टाकरा किया आखिरकार हार मन ली। दिल्ली ते आके काबज होया किले दे विच प्रवेश कर गया। बाहर किसी ने गल तुमा दिती कि नादर शाह नूं किले च मार दिता है। इहदा इह सुणदिआं ही लोकां ने इहदे 2-4 सिपाही मार दिते ते सुणदिआं नादर ने फिर मसीत विच आ के आसन ला लिया। कृपान म्यान चो कढ़ी तकरीबन 20-30 हज़ार बंदे दिल्ली विच इको दिन च ने मार सुटे। दिल्ली का तख्ते ताउस जो बाद विच महाराजा रणजीत सिंह जी वापस लैके आए कोहे नूर हीरा इहदे तो इलावा करोड़ां रुपए की नकदी ते जेवरात हीरे मोतियां दे नाल हजारां घोड़े भर लए और वापस मुड़ गया ते खालसे ने इहनूं राह विच आ के टक्कर ना कीता। जदों खालसे ने आके राह विच टाकरा कीता ਕਹਿਣ ਲੱਗਾ ਇਹ ਕੌਣ ਨੇ ਜਿਹੜੇ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਹੋ ਗਈ ਵੀ ਮੈਂ ਲੁੱਟ ਕੇ ਲਿਜਾ ਰਿਹਾ ਮੈਨੂੰ ਵੀ ਲੁੱਟਣ ਵਾਲੇ ਆ ਗਏ ਨੇ ਮੇਰੇ ਤੋਂ ਵੱਡਾ ਲੁਟੇਰਾ ਵੀ ਕੋਈ ਹੈ ਲਾਹੌਰ ਆ ਕੇ ਜਖਰੀਏ ਨਾਲ ਇਹਨੇ ਗੱਲ ਕੀਤੀ ਕਿ ਇਹ ਕੌਣ ਨੇ ਇਹਨਾਂ ਦਾ ਰਾਜ ਕਿੱਥੇ ਹੈ ਕਿਹੜੇ ਇਲਾਕੇ ਚ ਰਾਜ ਕਰਦੇ ਨੇ ਜਖਰੀਏ ਨੇ ਆਖਿਆ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਦੇਸ਼ ਹੈ ਟੁਰਦੇ ਹੀ ਖਾਂਦੇ ਨੇ ਚਲਦੇ ਹੀ ਸੌਂ ਲੈਂਦੇ ਨੇ ਫਿੱਡਾ ਜਿਹਾ ਘੋੜਾ ਹੋਵੇ ਤੇ ਉਹਨੂੰ ਕਹਿੰਦੇ ਨੇ ਸਾਡਾ ਜਾਨ ਬਹਾਦਰ ਜਾਨ ਭਾਈ ਹੈ ਖੁੰਡੀ ਜੀ ਤੇਗ ਹੋਵੇ ਉਹਦੇ ਨਾਲ ਵੀ ਸਾਡੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੇ ਨੇ ਰਾਜ ਕਰਨ ਦਾ ਇਹਨਾਂ ਦੇ ਹਿਰਦੇ ਚ ਸੰਕਲਪ ਹੈ ਤੇ ਨਾਦਰ ਬੋਲਿਆ ਕਹਿੰਦਾ ਫਿਰ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦੇ ਰਾਜੇ ਹੋਣਗੇ ਇਹ ਪੰਜਾਬ ਦੇ ਇਲਾਕੇ ਵਿੱਚ ਇਹ ਰਾਜੇ ਹੋਣਗੇ ਉਹ ਦਿਨ ਦੂਰ ਨਹੀਂ ਇਹ ਨਾਦਰ ਨੇ ਗੱਲ ਕਹੀ ਜਦੋਂ ਨਾਦਰ ਪੰਜਾਬ ਵੱਲ ਆਇਆ ਤੇ ਸਿੰਘਾਂ ਨੇ ਵੇਖਿਆ ਕਿ ਨਾਦਰ ਖੁਰਾ ਖੋਜ ਮਿਟਾ ਰਿਹਾ ਸਿੰਘਾਂ ਦਾ ਤੋ ਸਿੰਘ ਇੱਧਰ ਮਾਲਵੇ ਦੇ ਇਲਾਕੇ ਚ ਆਣ ਨਿਕਲੇ ਜਦੋਂ ਵੀ ਔਖਾ ਸਮਾਂ ਆਉਂਦਾ ਸੀ ਖਾਲਸੇ ਤੇ ਤੇ ਸਿੰਘ ਇੱਧਰ ਮਾਲਵੇ ਦੇ ਇਲਾਕੇ ਚ ਆ ਨਿਕਲਦੇ ਸਨ ਬਰਨਾਲੇ ਦੇ ਲਾਗੇ ਠੀਕਰੀਵਾਲ ਨਗਰ ਹੈ ਇੱਥੇ ਆ ਕੇ ਪੰਥ ਨੇ ਡੇਰਾ ਕੀਤਾ ਪੰਥ ਦੇ ਜਥੇ ਸਨ 2000 ਸਿੰਘ ਸਨ ਨਵਾਬ ਕਪੂਰ ਸਿੰਘ ਜੀ ਦੇ ਨਾਲ ਬਾਕੀ ਜਥੇ ਖਿੰਡੇ ਹੋਏ ਸਨ ਕੋਈ ਮਾਝੇ ਦੇ ਇਲਾਕੇ ਵਿੱਚ ਸਨ ਕੋਈ ਦੁਆਬੇ ਦੇ ਇਲਾਕੇ ਚ ਸਨ ਇੱਕ ਜਗ੍ਹਾ ਤੇ ਇਕੱਠੇ ਨਹੀਂ ਸੀ ਇੱਥੇ ਮਾਲਵੇ ਦੇ ਕੁਝ ਸਿੰਘਾਂ ਨੇ ਜਿਵੇਂ ਬੁੱਢਾ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਵਰਗੇ ਸਿੰਘਾਂ ਨੇ ਸੇਵਾ ਕੀਤੀ ਇੱਧਰ ਪਟਿਆਲੇ ਦੇ ਰਾਜਿਆਂ ਦਾ ਵਡੇਰਾ ਜਿਹਨੇ ਪਟਿਆਲਾ ਬੰਨਿਆ ਆ ਜਿਹੜੇ ਸ਼ਹਿਰ 'ਚ ਆਪਾਂ ਬੈਠੇ ਇਹਦਾ ਬਾਨੀ ਬਾਬਾ ਅੱਲਾ ਸਿੰਘ ਇਹ ਆਲੇ ਦੀ ਪੱਟੀ ਸਦਾਉਂਦਾ ਸੀ ਪਹਿਲਾਂ ਇਹ ਨਗਰ ਕਿਉਂਕਿ ਪਹਿਲਾਂ ਤਾਂ ਇਹ ਸ਼ਹਿਰ ਨਹੀਂ ਸੀ ਇਹ ਰਿਆਸਤ ਬਾਬਾ ਅੱਲਾ ਸਿੰਘ ਜੀ ਨੇ ਬਣਾਈ ਇਹ ਬਾਬੇ ਫੂਲ ਦੀ ਅੰਸ਼ ਵੰਸ਼ 'ਚੋਂ ਹੈ ਬਾਬਾ ਅੱਲਾ ਸਿੰਘ ਇਹਦੇ ਵਡੇਰਿਆਂ ਨੇ ਬਾਬਾ ਰਾਮ ਸਿੰਘ ਤਰਲੋਕ ਸਿੰਘ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਗੁਰੂ ਕਲਗੀਧਰ ਨੇ ਉਹਨਾਂ ਨੂੰ ਬਕਾਇਦਾ ਆਪਣੇ ਹੁਕਮਨਾਮੇ ਪ੍ਰਦਾਨ ਕੀਤੇ ਨੇ ਬਾਬਾ ਅੱਲਾ ਸਿੰਘ ਜੀ ਪੰਥ ਦੀ ਸ਼ਰਣ ਵਿੱਚ ਆਏ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਇਹ ਆਲੇ ਤੋਂ ਅੱਲਾ ਸਿੰਘ ਬਣੇ ਖੰਡੇ ਦੀ ਪੌਲ ਛੱਕ ਕੇ ਨਵਾਬ ਕਪੂਰ ਸਿੰਘ ਜੀ ਉਹਨਾਂ ਕੋਲੋਂ ਕਿਉਂਕਿ ਇਹ ਜਿਹੜੇ ਪਟਿਆਲੇ ਦੇ ਰਾਜੇ ਪੰਥ ਦੇ ਕੋਲੋਂ ਹੀ ਅੰਮ੍ਰਿਤ ਛਕਦੇ ਸਨ ਜਥੇਦਾਰਾਂ ਦੇ ਪਾਸੋਂ ਅੰਮ੍ਰਿਤ ਛਕਣਾ ਅੱਲਾ ਸਿੰਘ ਦਾ ਅੱਗੇ ਲੜਕਾ ਸੀ ਸਾਹਿਬ ਸਿੰਘ ਉਹਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਤੂੰ ਅੰਮ੍ਰਿਤ ਛਕਿਆ ਸੀ ਤੇ ਅੱਲਾ ਸਿੰਘ ਜੀ ਨੇ ਬਾਬਾ ਅੱਲਾ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਜਥੇਦਾਰ ਨਵਾਬ ਕਪੂਰ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ ਔਰ ਬੜੀ ਭਾਰੀ ਸੇਵਾ ਕੀਤੀ ਪੰਥ ਦੀ ਔਰ ਪੰਥ ਨੇ ਇਹਨਾਂ ਦੀ ਮਦਦ ਕਰਕੇ ਬਹੁਤ ਸਾਰਾ ਇਲਾਕਾ ਜਿਹੜਾ ਸੁਨਾਮ ਦਾ ਸਾਰਾ ਇਲਾਕਾ ਇਹ ਬਾਬੇ ਅੱਲਾ ਸਿੰਘ ਦੇ ਅਧੀਨ ਕੀਤਾ ਇੱਧਰ ਪਾਤੜਾਂ ਤੱਕ ਦਾ ਸਾਰਾ ਇਲਾਕਾ ਇਹਨਾਂ ਦੇ ਅਧੀਨ ਕੀਤਾ ਇੱਧਰ ਸਰਹੰਦ ਵਾਲੇ ਪਾਸੇ ਤੱਕ ਵੀ ਜਿਹੜੀਆਂ ਮੱਲਾਂ ਸਨ ਜਿਹੜੇ ਇਲਾਕੇ 'ਚ ਆਪਾਂ ਬੈਠੇ ਸਾਰਾ ਇਲਾਕਾ ਬਾਬਾ ਅੱਲਾ ਸਿੰਘ ਜੀ ਦੇ ਅਧੀਨ ਪੰਥ ਨੇ ਕੀਤਾ ਪੰਥ ਦੇ ਹੁਣ ਬਾਬੇ ਅੱਲਾ ਸਿੰਘ ਨੂੰ ਮੁਫ਼ਤ ਦੀ ਫੌਜ ਮਿਲ ਗਈ ਸੀ ਬਿਨਾਂ ਕੁਝ ਤਨਖਾਹ ਦਿੱਤਿਆਂ ਮੁਫ਼ਤੀ ਫੌਜ ਮਿਲ ਗਈ ਖਾਲਸੇ ਦੀ ਮਦਦ ਦੇ ਨਾਲ ਬਹੁਤ ਸਾਰੇ ਇਲਾਕੇ 'ਤੇ ਮੱਲ ਮਾਰ ਲਈ ਰਾਜ ਕਾਇਮ ਕਰ ਲਿਆ ਔਰ ਰਾਜੇ ਦਾ ਜਿਹੜਾ ਕਿਤਾਬ ਸੀ ਉਹ ਬਾਬੇ ਅੱਲਾ ਸਿੰਘ ਨੂੰ ਪੰਥ ਨੇ ਦਿੱਤਾ ਕਿ ਰਾਜਾ ਅੱਲਾ ਸਿੰਘ ਇਹ ਰਾਜਾ ਇਸ ਇਲਾਕੇ ਦਾ ਮਹਾਰਾਜ 6ਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ 7ਵੇਂ ਪਾਤਸ਼ਾਹ ਨੇ ਉਹ ਬਚਨ ਦੁਹਰਾਏ ਸਨ ਕਿ ਤੁਹਾਡੇ ਘੋੜੇ ਜਮਨਾ ਤੱਕ ਪਾਣੀ ਪੀਆ ਕਰਨਗੇ ਜਦੋਂ ਬਾਬੇ ਫੂਲ ਤੇ ਸੰਦਲੀ ਨੂੰ ਵਰ ਦਿੱਤਾ ਸੀ ਮਹਾਰਾਜ ਜੀ ਨੇ ਉਹ ਬਚਨ ਵੀ ਪੂਰੇ ਹੋਏ ਪੰਥ ਦੇ ਸਮੇਂ ਬਾਬਾ ਅੱਲਾ ਸਿੰਘ ਜੀ ਨੂੰ ਰਾਜ ਪ੍ਰਾਪਤ ਹੋਇਆ ਇਹ ਇਤਿਹਾਸ ਆਪਾਂ ਕੱਲ੍ਹ ਦੀ ਕਥਾ ਦੇ ਵਿੱਚ ਸਰਵਣ ਕੀਤਾ ਹੈ ਆਓ ਇਸ ਤੋਂ ਅਗਲੇਰਾ ਇਤਿਹਾਸ ਇਹ ਚੋਣਵਾਂ ਇਤਿਹਾਸ ਹੈ ਪੂਰਾ ਸਿਲਸਿਲੇਵਾਰ ਇਤਿਹਾਸ ਨਹੀਂ ਹੈ ਫਿਰ ਵੀ ਭਾਈ ਰਤਨ ਸਿੰਘ ਜੀ ਨੇ ਬੜੀ ਭਾਰੀ ਮਿਹਨਤ ਕੀਤੀ ਹੈ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਪੰਥ ਦਾ ਧਿਆਨ ਧਾਰੀਏ ਉਹਨਾਂ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਜਥੇਦਾਰ ਨਵਾਬ ਕਪੂਰ ਸਿੰਘ ਜੀ ਵਰਗੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਵਰਗੇ ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਸ਼ਹੀਦ ਸਿਰ ਲੱਥ ਯੋਧੇ ਉਹਨਾਂ ਸਾਰਿਆਂ ਸਿੰਘਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀਓ ਦੋਏਰਾ ਸਾਖੀ ਸੁਣੋ ਸਰਹੰਦ ਕੇ ਜਿਮ ਸਿੰਘਨ ਪ੍ਰਥਮ ਲਈ ਲੋਟ।
ਖਾਲਸਾ ਜੀ ਹੁਣ ਸਰਹੰਦ ਦੀ ਸਾਖੀ ਸੁਣੋ, ਕਿਉਂਕਿ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਸਮੇਂ ਉਹ ਬਚਨ ਪੂਰਾ ਨਹੀਂ ਸੀ ਹੋਇਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ। ਉਹ ਬਚਨ ਜਿਵੇਂ ਖਾਲਸੇ ਨੇ ਪੂਰਾ ਕੀਤਾ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ, ਉਹ ਸਾਖੀ ਹੁਣ ਆਪ ਸਾਰੀ ਸੰਗਤ ਸਰਵਣ ਕਰੋ।
ਉੱਤੇ ਖਾਲੀ ਬੋ ਖਰਚ ਤੇ ਲਿਆਏ ਕਰ ਬੜ ਛੋਟ।
ਸਿੰਘਾਂ ਦੇ ਕੋਲ ਖਰਚਾ ਮੁੱਕ ਗਿਆ ਸੀ ਇੱਧਰ ਮਾਲਵੇ ਦੇ ਇਲਾਕੇ ਚ, ਜਦੋਂ ਦੇ ਆਏ ਸਨ ਮਾਇਆ ਮਸਤਾਨੀ ਹੋ ਗਈ। ਖਰਚੇ ਜਿਹੜੇ ਸਨ ਉਹ ਸਿੰਘਾਂ ਦੇ ਕੋਲੋਂ ਘੱਟ ਗਏ, ਰਸਤਾ ਬਸਤਾ ਵਾਸਤੇ ਵੀ ਖਰਚਾ ਜਿਹੜਾ ਉਹ ਨਖੁੱਟ ਗਿਆ। ਪੰਥ ਨੇ ਸਿੰਘਾਂ ਨੇ ਵਿਚਾਰ ਕੀਤੀ ਕਿ ਕੋਈ ਇਹੋ ਜਿਹਾ ਵੱਡਾ ਸ਼ਹਿਰ ਹੋਵੇ ਜਿੱਥੇ ਲੁੱਟਮਾਰ ਕਰੀਏ, ਨਾਲੇ ਆਪਣੇ ਖਰਚੇ ਭਰੀਏ, ਨਾਲੇ ਉਹਨਾਂ ਨਗਰ ਵਾਸੀਆਂ ਨੂੰ ਵੀ ਦੰਡ ਦੇਈਏ ਜਿਨ੍ਹਾਂ ਨੇ ਪੰਥ ਦੇ ਨਾਲ ਵੈਰ ਕਮਾਇਆ, ਪੰਥ ਦੇ ਨਾਲ ਦੁਸ਼ਮਣੀ ਦਾ ਵਿਰੋਧ ਦਾ ਬਿਰਤਾ ਰੱਖਿਆ, ਉਹਨਾਂ ਦੇ ਕੋਲੋਂ ਵੀ ਬਦਲਾ ਲੈਣਾ ਬਣ ਜਾਏ, ਕੋਈ ਏਦਾਂ ਦਾ ਨਗਰ ਹੋਵੇ।
ਮੇਲੋ ਅੰਮ੍ਰਿਤ ਸਰ ਟੁਕੋ ਸੁਨ ਪੰਥ ਆਇਓ ਚਾਓ।
ਸਿੰਘਾਂ ਨੇ ਆਖਿਆ ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਆ ਰਿਹਾ ਤੇ ਨਾਲੇ ਆਪਾਂ ਜੋੜ ਮੇਲਾ ਮਨਾਉਣ ਵਾਸਤੇ ਇਕੱਠੇ ਹੋਈਏ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੀਏ, ਇੱਧਰ ਆਇਆਂ ਨੂੰ ਸਮਾਂ ਹੋ ਗਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਨਾਲੇ ਜੋੜ ਮੇਲਾ ਮਨਾਈਏ, ਉੱਥੇ ਚੱਲ ਕੇ ਸਾਰਾ ਪੰਥ ਇਕੱਠਾ ਹੋਵੇ, ਇਹ ਚਾਓ ਸਾਰੇ ਸਿੰਘਾਂ ਦੇ ਹਿਰਦਿਆਂ ਦੇ ਵਿੱਚ ਬਣਿਆ ਹੈ।
ਤਿਮ ਤਿਮ ਚੱਲਿਓ ਚਾਈਏ ਐਸੋ ਠੱਟਿਓ ਪਾਓ।
ਇੱਕ ਸਿੰਘ ਨੇ ਵਿਚਾਰ ਪੇਸ਼ ਕੀਤੀ ਕਿ ਨਾਲੇ ਕੋਈ ਨਗਰ ਮਾਰੀਏ ਤੇ ਨਗਰ ਮਾਰ ਕੇ ਨਗਰ ਦੇ ਉੱਤੇ ਕਿਸੇ ਤੇ ਜਿੱਤ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਜੋੜ ਮੇਲਾ ਮਨਾਈਏ ਦੀਵਾਲੀ ਦਾ, ਬੰਦੀ ਛੋੜ ਦਿਵਸ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਈਏ। ਇਹ ਵਿਚਾਰ ਸਿੰਘ ਨੇ ਇੱਕ ਨੇ ਪੇਸ਼ ਕੀਤੀ, ਸਾਰੇ ਸਿੰਘਾਂ ਨੇ ਇਸ ਵਿਚਾਰ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਬਿਲਕੁਲ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਚਲੋ ਚਲੋ ਸਭ ਪੰਥ ਉਚਾਰਿਓ।
ਸਾਰੇ ਪੰਥ ਨੇ ਆਖਿਆ ਜੀ ਚਲੋ ਚਲੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ, ਛੇਤੀ ਚੱਲੀਏ ਸ੍ਰੀ ਅੰਮ੍ਰਿਤਸਰ ਸਾਹਿਬ,
ਕਰੀਏ ਇਸ਼ਨਾਨ ਇਮ ਮਨ ਮਦ ਧਾਰਿਓ।
ਆਹਾ ਕਿੰਨੇ ਮਹੀਨੇ ਲੰਘ ਗਏ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨਹੀਂ ਕੀਤੇ, ਚੱਲ ਕੇ ਅੰਮ੍ਰਿਤਸਰ ਸਰੋਵਰ ਚ ਚੁੱਭੇ ਲਾਈਏ, ਨਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ।
ਤਿਮ ਚੱਲ ਬਾਤ ਨਵਾਬ ਪੈ ਕਹੀ।
ਇਹੀ ਗੱਲ ਨਵਾਬ ਕਪੂਰ ਸਿੰਘ ਜੀ ਦੇ ਪਾਸ ਆਈ।
ਮਰਵਾਵੋ ਸ਼ਹਿਰ ਕੋਈ ਖਰਚ ਲਈ।
ਨਵਾਬ ਕਪੂਰ ਸਿੰਘ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਨਵਾਬ ਸਾਹਿਬ ਜਥੇਦਾਰ ਸਾਹਿਬ ਜੀ ਆਪਾਂ ਕੋਈ ਵੱਡਾ ਸ਼ਹਿਰ ਮਾਰੀਏ, ਨਾਲੇ ਤਾਂ ਖਰਚਾ ਪੂਰਾ ਹੋ ਜਾਏਗਾ, ਨਾਲੇ ਜੋੜ ਮੇਲਾ ਮਨਾ ਲਾਂਗੇ ਦਰਬਾਰ ਸਾਹਿਬ ਚੱਲ ਕੇ। ਸਿੱਖ ਕਿਸੇ ਗਰੀਬ ਗੁਰਦੇ ਨੂੰ ਨਹੀਂ ਸਨ ਮਾਰਦੇ, ਜੇ ਕਿਸੇ ਸ਼ਹਿਰ ਤੇ ਵੀ ਹੱਲਾ ਬੋਲਦੇ ਸਨ ਤੇ ਉਹਨਾਂ ਮਲੇਛਾਂ ਦੇ ਉੱਤੇ ਹੱਲਾ ਬੋਲਦੇ ਸਨ ਜਿਹੜੇ ਮਲੇਛ ਗਰੀਬ ਲੋਕਾਂ ਦਾ ਖੂਨ ਚੂਸ ਕੇ ਆਪਣੀਆਂ ਤਜੋਰੀਆਂ ਭਰਦੇ ਸਨ, ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਸਨ, ਉਹਨਾਂ ਨੂੰ ਸਿੰਘਾਂ ਨੇ ਸੋਧਾ ਲਾਇਆ। ਇਹ ਖਾਲਸੇ ਦਾ ਕਰੈਕਟਰ ਰਿਹਾ, ਕਿਸੇ ਗਰੀਬ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਨਹੀਂ ਚੁੱਕਿਆ, ਕਿਸੇ ਗਰੀਬ ਗਊ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਨਹੀਂ ਚੁੱਕਿਆ, ਸਗੋਂ ਉਹਦੀ ਪਰਵਰਿਸ਼ ਕੀਤੀ, ਉਹਨੂੰ ਪਾਲਿਆ ਹੈ। ਖਾਲਸਾ ਜੀ ਕਰੋੜਾਂ ਰੁਪਈਏ ਦੀ ਨਗਦੀ ਖੱਚਰਾਂ ਦੇ ਉੱਤੇ ਲੱਦ ਕੇ ਦਿੱਲੀ ਲਿਜਾਈ ਜਾ ਰਹੀ ਸੀ, ਉਹਦੇ ਵਿੱਚ ਬਹੁਤ ਸਾਰੇ ਹਿੰਦੂ ਸੇਠਾਂ ਦਾ ਪੈਸਾ ਲੱਦਿਆ ਹੋਇਆ ਸੀ। ਖਾਲਸੇ ਨੇ ਹੱਲਾ ਬੋਲਿਆ ਤੇ ਰੋਪੜ ਦੇ ਇਲਾਕੇ ਦੇ ਵਿੱਚ ਉਹ ਸਾਰਾ ਖਜ਼ਾਨਾ ਖਾਲਸੇ ਨੇ ਆਪਣੇ ਅਖਤਿਆਰ ਕਰ ਲਿਆ। ਬਾਅਦ ਚ ਸਿੰਘਾਂ ਨੇ ਵਿਚਾਰ ਕੀਤੀ ਕਿ ਇਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਦਾ ਕਰੋੜਾਂ ਰੁਪਈਏ ਦਾ ਖਜ਼ਾਨਾ ਹੈ ਤੇ ਆਪਾਂ ਇਹ ਕਿਉਂ ਰੱਖੀਏ, ਸਾਡੇ ਹਿੰਦੂ ਵੀਰਾਂ ਦਾ ਖਜ਼ਾਨਾ ਹੈ। ਉਹ ਸਾਰਾ ਪੈਸਾ ਕੱਪੜਾ ਜੋ ਕੁਝ ਵੀ ਸੀ ਕਰੋੜਾਂ ਰੁਪਈਏ ਦਾ ਉਹਨਾਂ ਹਿੰਦੂ ਵੀਰਾਂ ਨੂੰ ਵਾਪਸ ਸੌਂਪ ਦਿੱਤਾ। ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਸਰਦੀਆਂ ਦੇ ਦਿਨ ਆਉਣ ਵਾਲੇ ਸਨ, ਸਿੰਘਾਂ ਕੋਲ ਤਨ ਕੱਢਣ ਵਾਸਤੇ ਮੋਟੇ ਕੱਪੜੇ ਤੱਕ ਨਹੀਂ ਸਨ, ਬਸਤਰ ਤੱਕ ਨਹੀਂ ਸਨ, ਪਰ ਇੱਕ ਰੁਪਈਆ ਵੀ ਉਹਨਾਂ ਦੇ ਪੈਸੇ ਚੋਂ ਆਪਣੇ ਵਾਸਤੇ ਨਹੀਂ ਰੱਖਿਆ। ਇਹੋ ਜਿਹਾ ਤਿਆਗੀ ਵੀ ਹੈ ਖਾਲਸਾ। ਜਿਹੜੀ ਇਹ ਲੁੱਟਮਾਰ ਕਰਨ ਵਾਲਾ, ਇਹ ਤਾਂ ਖਾਲਸੇ ਦਾ ਸੁਭਾਅ ਇਸ ਕਰਕੇ ਬਣਾਇਆ ਕਿਉਂਕਿ ਫੌਜੀ ਨਿਯਮ ਨੂੰ ਚਲਾਉਣ ਵਾਸਤੇ, ਮਲੇਛਾਂ ਨੂੰ ਦੰਡ ਦੇਣ ਵਾਸਤੇ ਤਾਂ ਖਾਲਸੇ ਦੀ ਫੌਜ ਤਿਆਰ ਕੀਤੀ ਸੀ। ਤੋ ਨਵਾਬ ਕਪੂਰ ਸਿੰਘ ਜੀ ਨੂੰ ਸਿੰਘ ਕਹਿੰਦੇ ਖਾਲਸਾ ਨਵਾਬ ਸਾਹਿਬ, ਆਪਾਂ ਕਿਸੇ ਵੱਡੇ ਨਗਰ ਦੇ ਉੱਤੇ ਹੱਲਾ ਬੋਲੀਏ, ਨਾਲੇ ਉਹਦੇ ਕੋਲੋਂ ਬਦਲਾ ਵੀ ਲੈ ਹੋ ਜਾਏ, ਕਿਉਂਕਿ ਜਿਹੜੇ ਜ਼ਿਆਦਾ ਵੱਡੇ ਨਗਰ ਨੇ ਉਹਨਾਂ ਵਿੱਚ ਗੁਰੂ ਦੋਖੀ ਵੀ ਰਹਿੰਦੇ ਨੇ, ਜਿਹੜੇ ਗੁਰੂ ਪੰਥ ਨਾਲ ਵੈਰ ਕਮਾਉਂਦੇ ਨੇ, ਉਹਨਾਂ ਦੇ ਕੋਲੋਂ ਵੀ ਬਦਲਾ ਲੈ ਹੋ ਜਾਏਗਾ, ਨਾਲੇ ਆਪਣਾ ਖਰਚਾ ਵੀ ਪੂਰਾ ਹੋ ਜਾਏਗਾ।
ਲਾਭ ਸਿੰਘ ਇਮ ਬੋਲਤ ਭਇਓ।
ਇਹ ਜਿਹੜੀ ਵਿਚਾਰ ਪੇਸ਼ ਕੀਤੀ, ਜਿਹੜੇ ਸਿੰਘ ਨੇ ਪੇਸ਼ ਕੀਤੀ, ਉਹ ਸਿੰਘ ਦਾ ਨਾਮ ਸੀ ਭਾਈ ਲਾਭ ਸਿੰਘ। ਭਾਈ ਲਾਭ ਸਿੰਘ ਨੇ ਤਾਂ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਇਹ ਬੇਨਤੀ ਕੀਤੀ ਤੇ ਕਿਹਾ
ਮਾਰੋ ਸ਼ਹਿਰ ਖੂਨੀ ਜੋ ਆਏ ਹੋ।
ਕਹਿਣ ਲੱਗੇ ਨਵਾਬ ਜੀ ਆਪਾਂ ਨੇੜੇ ਆਏ ਹੋਏ ਆ, ਇੱਕ ਬੜਾ ਵੱਡਾ ਖੂਨੀ ਸ਼ਹਿਰ ਹੈ, ਜਿਸ ਸ਼ਹਿਰ ਦੇ ਵਿੱਚ ਬੜਾ ਵੱਡਾ ਅੱਤ ਦਾ ਜ਼ੁਲਮ ਹੋਇਆ, ਜਿਸ ਸ਼ਹਿਰ ਦੇ ਵਿੱਚ ਬੜਾ ਵੱਡਾ ਮਹਾਂਪਾਪ ਹੋਇਆ, ਔਰ ਉਹ ਸ਼ਹਿਰ ਦਾ ਉਹ ਮਹਾਂਪਾਪ ਕਦੇ ਬਖਸ਼ਿਆ ਨਹੀਂ ਜਾ ਸਕਦਾ। ਚਲੋ ਆਪਾਂ ਉਸੇ ਸ਼ਹਿਰ ਦੇ ਉੱਤੇ ਚੱਲ ਕੇ ਮੱਲ ਮਾਰੀਏ, ਉਸ ਸ਼ਹਿਰ ਨੂੰ ਮਾਰ ਕੇ ਉਜਾੜੀਏ, ਜਿਸ ਸ਼ਹਿਰ ਦੇ ਵਿੱਚ ਮੇਰੇ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਸ਼ਹਿਰ ਨੂੰ ਮਹਾਰਾਜ ਗੁਰੂ ਕਲਗੀਧਰ ਨੇ ਵੀ ਬਚਨ ਕੀਤਾ, ਮੇਰਾ ਖਾਲਸਾ ਇਸ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਏਗਾ ਤੇ ਮੇਰਾ ਖਾਲਸਾ ਇੱਥੇ ਹਲ ਵਾਹੇਗਾ, ਇਸ ਸ਼ਹਿਰ ਨੂੰ ਤਬਾਹ ਕਰਕੇ ਨੇਸਤੋ ਨਾਬੂਦ ਕਰੇਗਾ। ਉਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪੂਰੇ ਕਰੀਏ।
ਵੇ ਕਾਤ ਜਿਤ ਸਾਹਿਬਜ਼ਾਦੇ ਤੇ ਪਰ ਕਯੋ ਹੱਲਣ ਵਗਾ ਦੇ।
ਜਿਸ ਸ਼ਹਿਰ ਦੇ ਵਿੱਚ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਸ਼ੀਰ ਖੋਰੇ ਬੱਚਿਆਂ ਨੂੰ ਨੀ ਬਖਸ਼ਿਆ ਗਿਆ, ਕੋਹ ਕੇ ਮਾਰ ਦਿੱਤਾ ਗਿਆ, ਨੀਹਾਂ ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਨਗਰ ਬਾਰੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ ਸਨ, ਬਾਜਾਂ ਵਾਲੇ ਪ੍ਰੀਤਮ ਨੇ ਬਚਨ ਕਹੇ ਸਨ ਕਿ ਮੇਰਾ ਖਾਲਸਾ ਇਸ ਨਗਰ ਦੇ ਵਿੱਚ ਹਲ ਵਾਹੇਗਾ, ਨਗਰ ਉਜਾੜ ਕੇ ਇਹਦੇ ਵਿੱਚ ਹਲ ਵਾਹੇਗਾ।
ਕਈ ਕਹਿ ਅਭੀ ਪੜੋ ਦੌੜੇ।
ਇਹ ਗੱਲ ਸੁਣਦਿਆਂ ਕਈ ਸਿੰਘ ਕੋਲੋਂ ਬੋਲ ਪਏ, ਕਹਿੰਦੇ ਜੀ ਹੁਣੇ ਚੱਲੋ, ਹੁਣੇ ਹੀ ਹਮਲਾ। ਜਦੋਂ ਸਿੰਘਾਂ ਅੰਦਰ ਇਹ ਗੱਲ ਚੇਤਾ ਆਉਂਦੀ ਸੀ ਨਾ ਕਿ ਸਤਿਗੁਰਾਂ ਦੇ ਬੱਚਿਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਇੱਕ ਦਮ ਰੋਹ ਚੜ ਪੈਂਦਾ ਸੀ ਸਿੰਘਾਂ ਦੇ ਅੰਦਰ, ਵੀਰ ਰਸ ਜਾਗ ਪੈਂਦਾ ਸੀ, ਖੂਨ ਖੌਲਣ ਲੱਗ ਪੈਂਦਾ ਸੀ ਕਿ ਇਹਨਾਂ ਮਲੇਛਾਂ ਨੂੰ ਮਾਰ ਕੇ ਇਹਨਾਂ ਦੀ ਸਫਾ ਉਠਾ ਕੇ ਰੱਖ ਦਈਏ। ਜਦੋਂ ਕਈ ਸਿੰਘਾਂ ਨੇ ਸੁਣੀ ਨਾ ਇਹ ਗੱਲ, ਇੱਕ ਦਮ ਕਈ ਵੀਰ ਰਸ ਵਿੱਚ ਆ ਗਏ, ਕਹਿੰਦੇ ਹੁਣੇ ਚੱਲੋ ਇਸ ਪਾਪੀ ਨਗਰੀ ਨੂੰ ਮਾਰਨ ਵਾਸਤੇ।
ਕਈ ਕਹੇ ਫੌਜ ਅਤ ਹੈ ਥੋੜੇ।
ਕਈ ਸਿੰਘ ਇਹ ਵੀ ਬੋਲੇ, ਕਹਿੰਦੇ ਜੀ ਸਰਹੰਦ ਨੂੰ ਮਾਰਨਾ ਕੋਈ ਸੌਖੀ ਗੱਲ ਹੈ? ਐਡਾ ਵੱਡਾ ਸਰਹੰਦ ਦਾ ਪਰਗਣਾ, ਐਡਾ ਵੱਡਾ ਸਰਹੰਦ ਸ਼ਹਿਰ ਹੈ ਤੇ ਆਪਣੇ ਕੋਲ ਥੋੜੀ ਜੀ ਗਿਣਤੀ ਦੀ ਫੌਜ ਹੈ ਤੇ ਆਪਾਂ ਥੋੜੀ ਜੀ ਫੌਜ ਲੈ ਕੇ ਕਿਵੇਂ ਹਮਲਾ ਕਰੀਏ?
ਨਵਾਬ ਕਹੀ ਜਗ ਤੱਕ ਕਿਆ ਕਰੋ।
ਨਵਾਬ ਕਪੂਰ ਸਿੰਘ ਜੀ ਮੁਖੀ ਨੇ, ਪੰਥ ਦੇ ਜਥੇਦਾਰ ਨੇ, ਹੁਣ ਜਥੇਦਾਰ ਨਿਡਰ ਹੋਵੇਗਾ, ਸੁਭਾਵਕ ਹੈ ਪੰਥ ਅੰਦਰ ਨਿਡਰਤਾ ਆਵੇਗੀ। ਤੋ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੇ ਸਿੰਘੋ ਜੱਕੂ ਤੱਕੂ ਕਿਉਂ ਕਰਦੇ, ਜੇ ਹਮਲਾ ਕਰਨਾ ਤਾਂ ਕਰੋ, ਏਦਾਂ ਦੀ ਵਿਚਾਰ ਕਿਉਂ ਕਰਦੇ ਹੋ ਕਿ ਸਾਡੇ ਕੋਲ ਫੌਜ ਥੋੜੀ ਹੈ, ਸਾਡੇ ਕੋਲ ਫੌਜ ਥੋੜੀ, ਉਹਨਾਂ ਕੋਲ ਜ਼ਿਆਦਾ ਹੈ? ਕਹਿੰਦੇ ਐਸੀ ਫਿਰ ਜੱਕੂ ਤੱਕੂ ਕਿਉਂ ਕਰਦੇ ਹੋ?
ਮਾਰਨ ਮਰਨੋ ਖਰੋ।
ਤੇ ਫਿਰ ਚੱਲੋ, ਚੱਲ ਕੇ ਮਾਰਨਾ ਤੇ ਮਰਨਾ ਹੀ ਹੁੰਦਾ ਜੰਗ ਦੇ ਮੈਦਾਨ ਦੇ ਵਿੱਚ, ਤਾਂ ਫਿਰ ਜਾਂ ਕੰਮ ਆਰ ਜਾਂ ਪਾਰ ਹੋਵੇਗਾ।
ਸੀਸ ਸਿੰਘ ਜੋ ਕੋ ਲਾਵਗ ਮਨ ਇੱਜ਼ਤ ਪਲ ਸੋਗ ਪਾਵਗ।
ਨਵਾਬ ਕਪੂਰ ਸਿੰਘ ਜੀ ਨੇ ਆਖਿਆ, ਖਾਲਸਾ ਜੀ ਜਿਹੜਾ ਉੱਥੇ ਆਪਣਾ ਸਿਰ ਲੇਖੇ ਵੀ ਲਾ ਦੇਗਾ ਨਾ, ਸ਼ਹੀਦੀ ਵੀ ਪਾ ਲਏਗਾ, ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਕਲਗੀਧਰ ਦੇ ਬਚਨ ਸਫਲੇ ਕਰਨ ਵਾਸਤੇ ਜਾਣਾ ਆਪਾਂ, ਦਸਵੇਂ ਪਾਤਸ਼ਾਹ ਦੇ ਬਚਨਾਂ ਨੂੰ ਸਫਲਿਆ ਕਰਨ ਜਾਣਾ, ਤੇ ਜਿਹੜਾ ਉੱਥੇ ਸ਼ਹੀਦੀ ਵੀ ਪਾ ਲਏਗਾ ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਸਰਾਂਗੇ ਦੋ ਕਾਜ,
ਉੱਥੇ ਦੋਵੇਂ ਕੰਮ ਸਰਨਗੇ ਸਾਡੇ, ਦੋਵੇਂ ਕੰਮ ਸਵਰਨਗੇ।
ਮੂਏ ਮੁਕਤ ਜੀਏ ਜੀਵ ਸਾਜ,
ਜੇ ਮਰ ਗਏ ਤੇ ਮਰ ਕੇ ਮੁਕਤੀ ਮਿਲੇਗੀ, ਤੇ ਜੇ ਲੜਦਿਆਂ ਜਿਉਂਦੇ ਰਹੇ ਤੇ ਜਿਉਂਦਿਆਂ ਸਾਨੂੰ ਇਸ ਧਰਤੀ ਦਾ ਸੁੱਖ ਮਿਲੇਗਾ, ਇਸ ਧਰਤੀ ਦਾ ਸਾਖੂ ਸੁੱਖ ਸਾਜੋ ਸਮਾਜ ਪ੍ਰਾਪਤ ਹੋਵੇਗਾ।
ਦੋਹੇਰਾ ਸ਼੍ਰੀ ਸਤਿਗੁਰ ਕੇ ਬਚਨ ਕਰ, ਸਿੰਘ ਥੋੜੇ ਹੀ ਫਤਿਹ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲੇ ਸਾਡੇ ਪ੍ਰਤੀ ਬਚਨ ਵੀ ਨੇ ਕਿ ਮੇਰੇ ਸਿੰਘ ਥੋੜੇ ਵੀ ਬਹੁਤਿਆਂ ਤੇ ਫਤਿਹ ਪਾਉਣਗੇ। ਜੇ ਮੇਰੇ ਸਿੰਘ ਥੋੜੇ ਵੀ ਹੋਣਗੇ ਨਾ ਤੇ ਬਹੁਤਿਆਂ ਤੇ ਜਿੱਤ ਪ੍ਰਾਪਤ ਕਰਨਗੇ। ਇਹ ਬਚਨ ਗੁਰੂ ਕਲਗੀਧਰ ਨੇ ਆਪਣੇ ਪੰਥ ਬਾਬਤ, ਆਪਣੇ ਖਾਲਸੇ ਬਾਬਤ ਕੀਤੇ ਹਨ।
ਚਲਾਂਗੇ ਹਲ ਗਦੈ ਦਿਨ ਥੋੜਨ ਕੇ ਮਾਏ।
ਖਾਲਸਾ ਜੀ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਸਰਹੰਦ ਦੀ ਧਰਤੀ ਦੇ ਉੱਤੇ ਗਧਿਆਂ ਦੇ ਨਾਲ ਹਲ ਫੇਰਾਂਗੇ, ਉੱਥੇ ਗਧੇ ਫਿਰਨਗੇ ਹਲਾਂ ਦੇ ਸਮੇਤ, ਉਸ ਨਗਰ ਨੂੰ ਉਜਾੜ ਕੇ ਥੇ ਬਣਾ ਦਿਆਂਗੇ।
ਕਹੀ ਨਵਾਬੈ ਬਾਤੇ ਤੋ ਪਯੋ ਪੰਥ ਕਰ ਛੋਟ।
ਜਦੋਂ ਨਵਾਬ ਕਪੂਰ ਸਿੰਘ ਜੀ ਦੀ ਆਗਿਆ ਮਿਲ ਗਈ, ਪੰਥ ਨੇ ਜਦੋਂ ਜਥੇਦਾਰ ਦੇ ਬਚਨ ਦੇ ਸੁਣ ਲਏ, ਉਸੇ ਵੇਲੇ ਪੰਥ ਨੇ ਆਪਣੀਆਂ ਵਾਗਾਂ ਛੱਡ ਦਿੱਤੀਆਂ ਘੋੜਿਆਂ ਦੀਆਂ, ਇੱਕਦਮ ਟੁੱਟ ਕੇ ਪੈਣ ਦੀ ਤਿਆਰੀ ਕਰ ਲਈ ਸਰਹੰਦ ਦੇ ਉੱਤੇ।
ਰਾਤ ਹੋਤ ਸੋ ਜਾਵੜੇ ਪਾਈ ਸ਼ਹਿਰ ਮੈਂ ਲੋਟ।
ਰਾਤੋ ਰਾਤ ਬੋਲਿਆ ਹੱਲਾ ਬੋਲਦਿਆਂ ਸਿੱਧਾ ਸਰਹੰਦ ਸ਼ਹਿਰ ਦੇ ਵਿੱਚ ਸਵੇਰੇ ਦਿਨ ਚੜ੍ਹਦਿਆਂ ਤੱਕ ਆ ਵੜੇ। ਸਰਹੰਦ ਸ਼ਹਿਰ ਦੇ ਵਿੱਚ ਆ ਕੇ ਪ੍ਰਵੇਸ਼ ਕਰਦਿਆਂ ਫਿਰ ਆ ਕੇ ਜਿਹੜੇ ਜਿਹੜੇ ਮਲੇਚ ਸਨ, ਜਰਵਾਣੇ ਸਨ, ਉਹਨਾਂ ਪਾਪੀਆਂ ਨੂੰ ਸੋਧਾ ਲਾਇਆ ਤੇ ਲੁੱਟ ਮਾਰ ਸ਼ੁਰੂ ਕੀਤੀ।
ਜੋ ਪਏ ਸਿੰਘ ਹਜ਼ਾਰ ਤੈ ਪੰਥ ਕੋ ਪੁੱਜੇ, ਉਹਨੇ ਦਰਵਾਜੇ ਜਾ ਪੰਜ ਮੁੰਜੇ।
ਕਹਿੰਦੇ ਤਕਰੀਬਨ 5,000 ਸਿੰਘ ਸਨ ਜਿਹੜੇ ਇੱਥੇ ਆਏ ਨੇ ਰਲ ਕੇ ਇਕੱਠੇ ਹੋ ਕੇ ਸਰਹੰਦ ਤੇ ਹਮਲਾ ਕਰਨ ਲਈ। 5 ਦਰਵਾਜੇ ਸਨ ਸਰਹੰਦ ਸ਼ਹਿਰ ਦੇ, ਉਹਨਾਂ ਨੇ 5 ਦਰਵਾਜੇ ਜਿਹੜੇ ਸਿੰਘਾਂ ਸਨ 5 ਜਥਿਆਂ ਨੇ ਜਾ ਕੇ ਮੁੰਜ ਲਏ, ਭਾਵ ਬੰਦ ਕਰ ਲਏ।
ਤੁਰਕ ਲੱਭਿਓ ਦਇਓ ਸਿੰਘ ਮਾਰ।
ਜਿਹੜਾ ਕੋਈ ਤੁਰਕ ਲੱਭਿਆ ਸਿੰਘਾਂ ਨੂੰ, ਸਿੰਘਾਂ ਨੇ ਮਾਰ ਕੇ ਪਾਰ ਬੁਲਾਇਆ।
ਲੈ ਹਿੰਦੂਆਂ ਕੇ ਜੇਵਰ ਉਤਾਰ।
ਇਸ ਸਰਹੰਦ ਸ਼ਹਿਰ ਦੇ ਵਿੱਚ ਕਈ ਹਿੰਦੂ ਵੀ ਸਨ ਜਿਹੜੇ ਇਹਨਾਂ ਮਲੇਛਾਂ ਦੀ ਮਦਦ ਕਰਕੇ ਸਿੰਘਾਂ ਨੂੰ ਮਰਵਾਉਂਦੇ ਸਨ। ਸਿੰਘਾਂ ਨੇ ਉਹਨਾਂ ਹਿੰਦੂਆਂ ਦੇ ਵੀ ਉਹਨਾਂ ਨੂੰ ਦੰਡ ਦਿੱਤਾ, ਮਾਰਿਆ ਤਾਂ ਨਹੀਂ ਜਾਣੋ, ਪਰ ਹਾਂ ਜਿਹੜਾ ਉਹਨਾਂ ਦੇ ਕੋਲ ਰੁਪਈਆ ਪੈਸਾ ਸੀ, ਜਿਹੜੀਆਂ ਤੁਰਕਾਂ ਦੀਆਂ ਚਾਪਲੂਸੀਆਂ ਕਰ ਕਰਕੇ ਸਿੱਖਾਂ ਦੇ ਵਿਰੋਧੀ ਬਣ ਬਣ ਕੇ ਇਹਨਾਂ ਨੇ ਪੈਸਾ ਇਕੱਠਾ ਕੀਤਾ ਸੀ, ਉਹ ਪੈਸਾ ਸਿੰਘਾਂ ਨੇ ਉਹਨਾਂ ਕੋਲੋਂ ਜ਼ਬਤ ਕਰ ਲਿਆ, ਲੈ ਲਿਆ।
ਚਾਂਦੀ ਸੋਨੇ ਉਹ ਭਲ ਚੀਜ਼,
ਜਿਹੜੀ ਜਿਹੜੀ ਚਾਂਦੀ ਸੋਨਾ ਭਲੀ ਚੀਜ਼ ਜਿਹੜੀ ਵੀ ਮਿਲੀ,
ਲਈ ਦੇਖ ਚੰਗ ਚੱਕਣ ਕੀ।
ਜਿਹੜੀ ਜਿਹੜੀ ਚੰਗੀ ਚੀਜ਼ ਮਿਲੀ ਸਿੰਘਾਂ ਨੇ ਸਰਹੰਦ ਸ਼ਹਿਰ ਵਿੱਚੋਂ ਚੱਕ ਲਈ।
ਦੋ ਇੱਕ ਪੈਰ ਤਿੰਨ ਲੋਟ ਮਚਾਏ।
ਦੋ ਇੱਕ ਪੈਰ ਤਕਰੀਬਨ ਲਗਾਤਾਰ ਖਾਲਸੇ ਨੇ ਸਰਹੰਦ ਨੂੰ ਲੁੱਟਿਆ।
ਭਏ ਭੁੱਖੇ ਚੱਕ ਖਾਈ ਮਿਠਾਈ।
ਭੁੱਖ ਵੀ ਲੱਗੀ, ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਸਨ ਉੱਥੋਂ ਫਿਰ ਕਈ ਸਿੰਘਾਂ ਨੇ ਮਠਿਆਈਆਂ ਵੀ ਛਕੀਆਂ।
ਚੱਕਨੇ ਜੋਗ ਦਰਬ ਉਠਾਏ।
ਕੁਝ ਰੁਪਈਆ ਪੈਸਾ ਚੁੱਕਿਆ ਜਾ ਸਕਦਾ ਸੀ, ਕੀਮਤੀ ਚੀਜ਼ਾਂ ਉਹ ਚੁੱਕ ਲਈਆਂ।
ਘੋੜੇ ਲੱਭੇ ਸੋ ਲਿਓ ਲਦਾਏ।
ਘੋੜੇ ਲੱਭੇ, ਜਿਹੜੇ ਘੋੜੇ ਲੈ ਲਏ ਉਹਨਾਂ ਘੋੜਿਆਂ ਦੇ ਉੱਤੇ ਖਜ਼ਾਨਾ ਲੱਦ ਲਿਆ।
ਮੁਰਦੋੜੇ ਸਿੰਘ ਤਿੱਤੀ ਰਾਏ।
ਜਿਹੜੇ ਰਸਤੇ ਆਏ ਸਨ ਠੀਕਰੀ ਵਾਲ ਤੋਂ ਮੁੜ ਕੇ, ਉਸੇ ਰਸਤੇ ਪਿਛਾਂ ਨੂੰ ਸਿੰਘ ਮੁੜ ਗਏ।
ਠੀਕਰੀ ਵਾਲੇ ਪਹੁੰਚੇ ਜਾਏ।
ਠੀਕਰੀ ਵਾਲ ਨਗਰ ਦੇ ਵਿੱਚ ਸਿੰਘ ਵਾਪਸ ਆ ਗਏ ਸਰਹੰਦ ਮਾਰ ਕੇ।
ਮਾਲਵੇ ਫਿਰ ਘੋੜੇ ਲਏ।
ਮਾਲਵੇ ਚ ਆ ਕੇ ਹੁਣ ਜਦੋਂ ਵਾਹਵਾ ਪੈਸਾ ਸਰਹੰਦ ਚੋਂ ਲੈ ਆਂਦਾ ਤੇ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ, ਸ਼ਸਤਰਾਂ ਦੀ ਲੋੜ ਸੀ, ਸੌਦਾਗਰ ਸੱਦ ਲਏ, ਉਹਨਾਂ ਨੂੰ ਪੈਸੇ ਰੁਪਈਏ ਦੇ ਕੇ ਵਧੀਆ ਵਧੀਆ ਘੋੜੇ ਖਰੀਦੇ, ਬਸਤਰਾਂ ਦੀ ਲੋੜ ਸੀ ਬਸਤਰ ਖਰੀਦੇ, ਹਥਿਆਰਾਂ ਦੀ ਸ਼ਸਤਰਾਂ ਦੀ ਲੋੜ ਸੀ ਵਧੀਆ ਹਥਿਆਰ ਤੇ ਸ਼ਸਤਰ ਖਰੀਦੇ ਹਨ।
ਕਿਤੇ ਮੁਲਕ ਤੇ ਨਜ਼ਰੇ ਆਏ।
ਔਰ ਜਿਹੜੇ ਉਸ ਇਲਾਕੇ ਦੇ ਵਿੱਚੋਂ ਨਜ਼ਰਾਨੇ ਵੀ ਬੜੇ ਆਏ, ਮਾਲਵੇ ਦੇ ਵਿੱਚ ਵੀ ਬੜੀ ਸਿੱਖੀ ਸੇਵਕੀ ਹੈ ਗੁਰੂ ਸਾਹਿਬ ਦੀ, ਉਹਨਾਂ ਵੇਖਿਆ ਕਿ ਪੰਥ ਆਇਆ ਸਿੰਘ ਆਏ ਨੇ, ਤੋ ਮਾਲਵੇ ਦੇ ਮਲਵਈ ਸਿੰਘਾਂ ਨੇ ਪੰਥ ਦੀ ਬੜੀ ਸੇਵਾ ਟਹਿਲ ਕੀਤੀ। ਬਹੁਤ ਸਾਰੇ ਨਜ਼ਰਾਨੇ ਦਸਵੰਧ ਦੀ ਮਾਇਆ ਜਿਹੜੀ ਹੈ ਉਹ ਨਵਾਬ ਕਪੂਰ ਸਿੰਘ ਜੀ ਦੇ ਕੋਲ ਲਿਆ ਕੇ ਭੇਟ ਕੀਤੀ।
ਖਾਲਸੇ ਕੋ ਭਇਓ ਪੱਲੇ।
ਏਦਾਂ ਹੁਣ ਖਾਲਸੇ ਦੇ ਪੱਲੇ ਵਾਹਵਾ ਪੈਸਾ ਲੱਗ ਗਿਆ ਖਜ਼ਾਨੇ, ਕਿਉਂਕਿ ਲੜਨ ਵਾਸਤੇ ਲੜਾਈ ਕਰਨ ਵਾਸਤੇ ਰੁਪਈਆ ਪੈਸਾ ਵੀ ਚਾਹੀਦਾ, ਸ਼ਸਤਰ ਹਥਿਆਰ ਹੋਣਗੇ, ਘੋੜੇ ਵਧੀਆ ਹੋਣਗੇ ਤਾਂ ਹੀ ਲੜਾਈ ਕੀਤੀ ਜਾ ਸਕਦੀ, ਜੰਗ ਕੀਤਾ ਜਾ ਸਕਦਾ, ਉਹਦੇ ਵਾਸਤੇ ਮਾਇਆ ਚਾਹੀਦੀ ਹੈ ਸਿੰਘਾਂ ਦੇ ਗੁਜਰਾਨ ਵਾਸਤੇ। ਤੇ ਉਹ ਮਾਇਆ ਕਾਫੀ ਸਿੰਘਾਂ ਨੂੰ ਇੱਥੋਂ ਹਾਸਲ ਹੋਈ, ਪ੍ਰਾਪਤ ਹੋਈ।
ਅੰਮ੍ਰਿਤਸਰ ਬਿਨ ਕਿਮ ਚੱਲੇ।
ਹੁਣ ਸਿੰਘਾਂ ਦੇ ਅੰਦਰ ਚਾਓ ਜਾ ਗਿਆ ਵੀ ਹੁਣ ਅੰਮ੍ਰਿਤਸਰ ਸਾਹਿਬ ਚੱਲੀਏ, ਹੁਣ ਅੰਮ੍ਰਿਤਸਰ ਸਾਹਿਬ ਜਾਏ ਬਿਨਾਂ ਸਿੰਘਾਂ ਦਾ ਮਨ ਉਤਾਵਲਾ ਹੋ ਰਿਹਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੀਏ, ਬੜੇ ਮਹੀਨੇ ਲੰਘ ਗਏ ਨੇ, ਕਿੰਨਾ ਚਿਰ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰ ਨਹੀਂ ਹੋਏ।
ਦੋਹੇਰਾ ਮੇਲੋ ਆਇਓ ਟਿਗ ਜੋ ਤਬ ਪੰਥ ਪਇਓ ਤਿਆਰ।
ਸਿੰਘਾਂ ਅੰਦਰ ਚਾਓ, ਉਧਰ ਜੋੜ ਮੇਲਾ ਦੀਵਾਲੀ ਦਾ ਨੇੜੇ ਆ ਗਿਆ, ਸਿੰਘਾਂ ਨੇ ਆਖਿਆ ਕਿ ਭਾਈ ਦੀਵਾਲੀ ਦਾ ਜੋੜ ਮੇਲਾ ਨੇੜੇ ਆ ਗਿਆ ਤੇ ਚੱਲੀਏ, ਹੁਣ ਜੋ ਹੋਵੇਗਾ ਵੇਖੀ ਜਾਏਗੀ। ਇਸ ਵਾਰ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੀ ਨਗਰੀ ਚ ਚੱਲ ਕੇ ਮਨਾਵਾਂਗੇ।
ਮਰਨੋਂ ਡਰਤੇ ਥੇ ਨਏ ਗਿਰਨ ਜਿਤਨੋ ਹਾਰ।
ਇਹੋ ਜਿਹੇ ਸਿੰਘ ਨੇ ਜਿਹੜੇ ਮਰਨ ਤੋਂ ਨਹੀਂ ਡਰਦੇ, ਔਰ ਜਦੋਂ ਜੰਗ ਦੇ ਮੈਦਾਨ ਵਿਚ ਲੜਦੇ ਨੇ ਇਹ ਨਹੀਂ ਵੇਖਦੇ ਕਿ ਕਿੰਨੇ ਕੁ ਦੁਸ਼ਮਣ ਨੇ ਸਾਡੇ ਸਾਹਮਣੇ ਖੜੇ, ਉਹਨਾਂ ਦੀ ਗਿਣਤੀ ਮਿਣਤੀ ਵੀ ਨਹੀਂ ਕਰਦੇ।
ਜੋ ਪਏ ਖਬਰ ਮਲਵਾਈਆਂ ਜਦ ਸੁਣ ਪਾਏ ਆਨ ਪੰਥ ਕੋ ਦਈ ਵਧਾਏ।
ਉਧਰ ਮਲਵਈ ਸਿੰਘਾਂ ਨੂੰ ਜਦੋਂ ਖਬਰ ਹੋਈ, ਉਹਨਾਂ ਨੇ ਆ ਕੇ ਖਬਰ ਦਿੱਤੀ, ਆ ਕੇ ਬੇਨਤੀ ਕੀਤੀ ਨਵਾਬ ਕਪੂਰ ਸਿੰਘ ਜੀ ਹੋਣਾ ਨੂੰ, ਸਾਰੇ ਸਿੰਘਾਂ ਨੂੰ, ਕਿ ਇਸ ਵਾਰੀ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕੇ ਮਨਾਈਏ, ਕਿਉਂਕਿ ਪਾਪੀ ਨਾਦਰ ਵਾਪਸ ਮੁੜ ਗਿਆ ਹੈ।
ਜਦੋਂ ਜਦੋਂ ਦੇ ਸਭਿਆਂ ਘੋੜੇ,
ਮਲਵਈ ਸਿੰਘਾਂ ਨੇ ਬੜੀ ਸੇਵਾ ਕੀਤੀ ਪੰਥ ਦੀ, ਵੱਖਰੇ ਵੱਖਰੇ ਨਾਲ ਮਲਵਈ ਸਿੰਘ ਵੀ ਫੌਜਾਂ ਦੇ ਵਿਚ ਸ਼ਾਮਲ ਸਨ। ਮਾਲਵੇ ਦੀਆਂ ਸੰਗਤਾਂ ਨੇ ਬੜੀ ਸੇਵਾ ਕੀਤੀ, ਵੱਖਰੇ ਵੱਖਰੇ ਘੋੜੇ ਲਿਆ ਕੇ ਸਭ ਨੂੰ ਭੇਟ ਕੀਤੇ।
ਜਲਤ ਪੰਥ ਆ ਗਏ ਜੋੜੇ,
ਮਲਵਈ ਸਿੰਘਾਂ ਨੂੰ ਵੀ ਪੰਥ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਜਿਵੇਂ ਬਾਬੇ ਆਲਾ ਸਿੰਘ ਤੇ ਗੁਰਬਖਸ਼ ਸਿੰਘ ਹੋਣਾ ਤੇ ਭਾਈ ਬੁੱਢਾ ਸਿੰਘ ਜੀ ਹੋਣਾ ਤੇ ਜਿਹੜੇ ਅੱਗੋਂ ਭਾਈ ਭਗਤੂ ਦੀ ਅੰਸ਼ ਵੰਸ਼ ਚੋਂ ਸਨ, ਭਾਈ ਰੂਪੇ ਦੀ ਅੰਸ਼ ਵੰਸ਼ ਚੋਂ, ਸਾਰਿਆਂ ਦੇ ਉੱਤੇ ਪੰਥ ਨੇ ਬੜੀ ਕਿਰਪਾ ਕੀਤੀ।
ਅੱਗੇ ਵਧਿਓ ਪੰਥ ਸਿਉਂ ਰਾਏ,
ਇਹਦਾ ਪੰਥ ਦੇ ਨਾਲ ਸਾਰਿਆਂ ਦੀ ਸਾਂਝ ਪੈ ਗਈ, ਖਾਲਸੇ ਦੇ ਨਾਲ ਸਾਰਿਆਂ ਦੀ ਸਾਂਝ ਪੈ ਗਈ।
ਕਰ ਮੇਲੋ ਆਇਓ ਹਮ ਪਾਏ,
ਤੋਂ ਮਾਲਵੇ ਦੀ ਸੰਗਤ ਨੇ ਬੇਨਤੀ ਕੀਤੀ, ਆਖਿਆ ਖਾਲਸਾ ਜੀ ਜੋੜ ਮੇਲਾ ਮਨਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮੁੜ ਕੇ ਫੇਰ ਆ ਜਾਓ ਜੇ ਸਾਡੇ ਕੋਲ, ਸਾਡੇ ਕੋਲੋਂ ਹਾਲੇ ਤੁਹਾਡੀ ਸੇਵਾ ਨਹੀਂ ਪੁੱਗ ਸਕੀ, ਤੁਸੀਂ ਸੇਵਾ ਕਰਾਉਣ ਵਾਸਤੇ ਭਾਵ ਸਾਡੀ ਭਾਵਨਾ ਪੂਰੀ ਕਰਨ ਵਾਸਤੇ ਮੁੜ ਕੇ ਦੁਬਾਰਾ ਆਉਣਾ।
ਜੋ ਹਮ ਪਰ ਤੁਰਕ ਪਾਵੇ ਜੋਰ,
ਕਿਉਂਕਿ ਹੁਣ ਸਾਡੇ ਤੇ ਤੁਰਕਾਂ ਨੇ ਵੀ ਅੱਖ ਰੱਖਣੀ ਹੈ ਕਿ ਤੁਸੀਂ ਸਿੰਘਾਂ ਦੀ ਮਦਦ ਕੀਤੀ ਹੈ, ਸਿੰਘਾਂ ਨੂੰ ਆਪਣੇ ਕੋਲ ਰੱਖਿਆ, ਤੇ ਜੇ ਤੁਰਕ ਸਾਡੇ ਵੱਲ ਕੈੜੀ ਅੱਖ ਕਰਕੇ ਵੇਖਣਗੇ।
ਖਬਰ ਲਿਓ ਹਮ ਆਨ ਬੋਰ,
ਖਾਲਸਾ ਜੀ ਤੁਸੀਂ ਮੁੜ ਕੇ ਆ ਕੇ ਸਾਡੀ ਬਾਂਹ ਫੜਨੀ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਇੱਥੇ ਹੀ ਰਹਿ ਜਾਈਏ ਤੇ ਤੁਸੀਂ ਸਾਡੀ ਮਦਦ ਵਾਸਤੇ ਬੌੜੋ ਹੀ ਨਾ, ਤੇ ਖਾਲਸਾ ਜੀ ਮੁੜ ਕੇ ਆ ਕੇ ਸਾਡੀ ਬੌੜੀ ਵੀ ਕਰਨੀ ਹੈ।
ਕਹਿਓ ਪੰਥ ਹਮ ਐ ਤਾਏ, ਕਲਿਓ ਚਿੱਠੀ ਹਲਕਾਰੇ ਪਾਏ।
ਪੰਥ ਨੇ ਆਖਿਆ ਇਹਨਾਂ ਮਾਲਵੇ ਦੇ ਸਿੰਘਾਂ ਨੂੰ, ਬਾਬੇ ਆਲਾ ਸਿੰਘ ਹੋਣਾ ਨੂੰ, ਸਾਰਿਆਂ ਨੂੰ ਕਿ ਬੇਫਿਕਰ ਹੋ ਜਾਓ, ਜਦੋਂ ਕਿਤੇ ਤੁਹਾਡੇ ਤੇ ਕੋਈ ਸਮੱਸਿਆ ਆਵੇ ਤੇ ਸਾਡੇ ਕੋਲ ਚਿੱਠੀ ਭੇਜ ਦਿਓ ਹਲਕਾਰੇ ਦੇ ਹੱਥ ਹੱਥ।
ਹਮ ਐ ਧਾਏ,
ਅਸੀਂ ਦੌੜ ਕੇ ਭੱਜ ਕੇ ਚੱਲ ਕੇ ਆਵਾਂਗੇ ਤੁਹਾਡੀ ਮਦਦ ਕਰਨ ਵਾਸਤੇ।
ਚਲਿਓ ਖਾਲਸੋ ਕਰ ਅਰਦਾਸ, ਕਰੈ ਕੰਮ ਪੰਥ ਸਤਿਗੁਰ ਆਪ।
ਖਾਲਸੇ ਨੇ ਅਰਦਾਸਾ ਸੋਧਿਆ ਚਾਲੇ ਦਾ ਠੀਕਰੀ ਵਾਲ ਤੋਂ, ਅਰਦਾਸ ਕੀਤੀ ਪਾਤਸ਼ਾਹ ਆਪ ਜੀ ਦਾ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਲੱਗਾ ਜੋੜ ਮੇਲੇ ਮਨਾਉਣ ਵਾਸਤੇ, ਆਪ ਜੀ ਨੇ ਰਾਹ ਪੈਂਡੇ ਸਹਾਈ ਹੋਣਾ ਤੇ ਇਹ ਬੋਲਾ ਖਾਲਸੇ ਦਾ ਸੀ। ਉਸ ਵੇਲੇ ਚੜਦਾ ਹੋਇਆ ਬੋਲਿਆ, ਪੈਜ ਰੱਖ ਲਈ ਆਪਣੇ ਨਾਮ ਦੀ, ਲੱਖ 84 ਮੇਦ ਨੀ ਨਾਓ ਤੇਰਾ ਧਿਆਮ ਦੀ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ। ਇਹ ਬੋਲਾ ਬੋਲ ਕੇ ਸਿੰਘ ਚੜ੍ਹਦੀ ਕਲਾ ਦਾ ਫਿਰ ਚਾਲਾ ਪਾਇਆ ਕਰਦੇ ਸਨ। ਤੋ ਸਿੰਘਾਂ ਨੇ ਅਰਦਾਸਾ ਕੀਤਾ ਖਾਲਸੇ ਦੇ ਕੰਮ ਸਤਿਗੁਰੂ ਜੀ ਤੁਸੀਂ ਆਪ ਸਵਾਰਨੇ ਨੇ, ਰਾਹ ਪੈਂਡੇ ਸਹਾਈ ਹੋਣਾ, ਇਸ ਪ੍ਰਕਾਰ ਨਾਲ ਕਹਿ ਕੇ ਪੰਥ ਨੇ ਚਾਲਾ ਪਾਇਆ ਹੈ।
ਜੜ ਖਾਲਸੋ ਤੁਰ ਲੰਘਿਓ ਦਰਿਆਏ,
ਦਰਿਆ ਬਿਆਸ ਲੰਘਿਆ ਹੈ ਔਰ ਦਰਿਆ ਲੰਘ ਕੇ ਪਾਰ ਜਾ ਪਹੁੰਚੇ ਹਨ,
ਸ੍ਰੀ ਅੰਮ੍ਰਿਤਸਰ ਪਹੁੰਚੇ ਆਏ।
ਚਲਦਿਆਂ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਹਨ।
ਅੱਗੇ ਤੁਰਕਨ ਦਿਓ ਤਲਾਬ ਬਿਗਾੜ,
ਖਾਲਸਾ ਜੀ ਅੱਗੇ ਨਾਦਰ ਦੀ ਸ਼ਹਿ ਦੇ ਨਾਲ ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਕੀਤੀ ਹੋਈ ਸੀ। ਜਦੋਂ ਸਿੰਘ ਇੱਧਰ ਆ ਗਏ ਤੇ ਇਹਨਾਂ ਨੇ ਅੰਮ੍ਰਿਤਸਰ ਸਰੋਵਰ ਲਿੱਦ ਦੇ ਨਾਲ, ਜਾਨਵਰਾਂ ਦੇ ਹੱਡਾਂ ਦੇ ਨਾਲ ਬਹੁਤ ਸਾਰੀਆਂ ਭੈੜੀਆਂ ਗੰਦੀਆਂ ਚੀਜ਼ਾਂ ਪਾ ਕੇ ਪੂਰ ਦਿੱਤਾ ਸੀ ਸਰੋਵਰ, ਕਿਉਂਕਿ ਨਾਦਰ ਨੂੰ ਕਿਹਾ ਕਿ ਇਹੀ ਇਹਨਾਂ ਦਾ ਆਬੇ ਹਯਾਤ ਦਾ ਸਰੋਵਰ ਹੈ ਜਿੱਥੋਂ ਇਹ ਜਲ ਪੀ ਕੇ ਫਿਰ ਮੁੜ ਕੇ ਜਿਉਂਦੇ ਹੋ ਜਾਂਦੇ ਨੇ ਤੇ ਸਾਡੇ ਨਾਲ ਲੜਦੇ ਨੇ, ਮਰੇ ਵੀ ਜੀਵ ਪੈਂਦੇ ਨੇ ਸਰੋਵਰ ਵਿੱਚੋਂ। ਉਹਨੇ ਆਖਿਆ ਮੈਂ ਇਹਦਾ ਹੀ ਖੁਰਾ ਖੋਜ ਮਿਟਾ ਦਿਆਂਗਾ, ਤੇ ਬਹੁਤ ਜਿਹੜੇ ਆਲੇ ਦੁਆਲੇ ਬੂੰਗੇ ਬਣੇ ਹੋਏ ਸਨ ਉਹ ਸਾਰੇ ਬੂੰਗੇ ਵੀ ਇਹਨੇ ਢਾ ਦਿੱਤੇ ਸਨ
ਜਿਹੜੇ ਬੂੰਗੇ ਸਭ ਦੀ ਨੇ ਡਾਰ
ਜਿਹੜੇ ਬੂੰਗੇ ਬਣੇ ਹੋਏ ਸਨ ਆਲੇ ਦੁਆਲੇ ਰਾਮਗੜੀਆਂ ਦਾ ਬੂੰਗਾ ਬਣਿਆ ਹੋਇਆ ਹੋਰ ਵੀ ਸਿੰਘਾਂ ਦੇ ਹੁਣ ਤਾਂ ਇੱਕਾ ਦੁੱਕਾ ਬੂੰਗੇ ਹੀ ਬਣੇ ਰਹਿ ਗਏ ਨੇ ਉਦੋਂ ਬਹੁਤ ਸਾਰੇ ਜਥੇਦਾਰਾਂ ਦੇ ਜਿਹੜੇ ਬੂੰਗੇ ਸਨ ਆਲੇ ਦੁਆਲੇ ਬਣੇ ਹੁੰਦੇ ਸਨ ਹੁਣ ਕੇਵਲ ਜਿਵੇਂ ਰਾਮਗੜੀਆਂ ਦਾ ਬੂੰਗਾ ਬਣਿਆ ਹੋਇਆ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਥੇਦਾਰਾਂ ਦੇ ਬੂੰਗੇ ਬਣਿਆ ਹੁੰਦੇ ਬਣੇ ਹੁੰਦੇ ਸਨ ਉਹ ਸਾਰੇ ਬੂੰਗੇ ਇਹਨਾਂ ਨੇ ਢਾ ਦਿੱਤੇ ਹਨ
ਦੋਹੇਰਾ ਹੱਡ ਲਿਦ ਕਤ ਤਾਲ ਮਦ ਖੇਤੀ ਦਈ ਬਿਜਾਏ
ਸ੍ਰੀ ਅੰਮ੍ਰਿਤਸਰ ਸਰੋਵਰ ਦੀ ਇੱਥੋਂ ਤੱਕ ਬੇਅਦਬੀ ਕੀਤੀ ਕਿ ਵਿੱਚ ਹੱਡ ਲਿਦ ਤੇ ਹੋਰ ਬਹੁਤ ਸਾਰਾ ਮਿੱਟੀ ਘੱਟਾ ਸੱਟ ਕੇ ਸਰੋਵਰ ਪੂਰ ਕੇ ਵਿੱਚ ਖੇਤੀ ਬਿਜਵਾ ਦਿੱਤੀ ਸੀ ਅਬਦਾਲੀ ਨਾਦਰ ਨੇ ਤੁਰਕਾਂ ਨੇ ਜਕਰੀਏ ਨੇ ਸੂਬੇ ਲਾਹੌਰ ਨੇ ਵਿੱਚ ਖੇਤੀ ਬਿਜਵਾ ਦਿੱਤੀ ਸੀ ਸਰੋਵਰ ਬਿਲਕੁਲ ਪੂਰ ਦਿੱਤਾ ਸੀ
ਸੋ ਖਾਲਸਾ ਜਾ ਕਦ ਸੁੱਟਿਓ ਲੀਨੇ ਖੋਬ ਬਣਾਏ
ਖਾਲਸਾ ਜਦੋਂ ਦੁਬਾਰਾ ਪਹੁੰਚਿਆ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਸਾਰੀ ਮਿੱਟੀ ਗਾਰ ਕੱਢ ਕੇ ਦੁਬਾਰਾ ਨਵੇਂ ਸਿਰਿਓਂ ਸ੍ਰੀ ਸਰੋਵਰ ਦੀ ਸੇਵਾ ਆਰੰਭ ਕਰ ਦਿੱਤੀ ਔਰ ਕੁਝ ਹੀ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਦੁਬਾਰਾ ਬਣਾ ਦਿੱਤਾ
ਝੂਲਣਾ ਨਿਕਲ ਖੱਡ ਖੁੱਡਲ ਤੇ ਖਾਲਸਾ ਜੀ ਅੰਮ੍ਰਿਤਸਰ ਮੇਲੋ ਤੇ ਜ਼ਰੂਰ ਲਾਇਣਾ
ਤੋ ਉਸ ਵਕਤ ਸਾਰੇ ਖਾਲਸੇ ਨੂੰ ਖਬਰਾਂ ਭੇਜ ਦਿੱਤੀਆਂ ਕਿ ਪੰਥ ਸਾਰਾ ਇਕੱਠਾ ਹੋਵੇ ਜਿਹੜੇ ਖੱਡਾਂ ਵਿੱਚ ਰਹਿ ਰਹੇ ਨੇ ਜੰਗਲਾਂ ਦੀਆਂ ਝੱਲਾਂ ਵਿੱਚ ਰਹਿ ਰਹੇ ਨੇ ਕਿਤੇ ਪਹਾੜਾਂ ਦੀਆਂ ਕੰਧਰਾਂ ਚ ਰਹਿ ਰਹੇ ਨੇ ਸਭ ਨੂੰ ਖਬਰਾਂ ਭੇਜ ਦਿੱਤੀਆਂ ਕਿ ਖਾਲਸਾ ਜੀ ਇਸ ਵਾਰ ਦਾ ਜੋੜ ਮੇਲਾ ਸਾਰੇ ਪੰਥ ਨੇ ਇਕੱਠਿਆਂ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਉਣਾ ਹੈ
ਤੇ ਨਹਾਏ ਚਿਨਾਏ ਕੈ ਬੂੰਗੇ ਬੈਠੇ ਤੇ ਅਕਾਲ ਬੂੰਗੇ ਬੈਠ ਮਤੋ ਸਭ ਮਤਾਇਣਾ
ਔਰ ਆਓ ਸਾਰੀ ਸੰਗਤ ਸਾਰੇ ਸਿੰਘ ਇਕੱਠੇ ਹੋ ਕੇ ਆਓ ਅੰਮ੍ਰਿਤਸਰ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੋ ਔਰ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਾ ਪੰਥ ਬੈਠ ਕੇ ਇਕੱਠਾ ਹੋ ਕੇ ਦੀਵਾਨ ਸਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੋਈ ਰੂਪ ਰੇਖਾ ਬਣਾਉਣੀ ਹੈ ਮਤਾ ਮਤਾਉਣਾ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਕੇ ਮਤਾ ਪਕਾਓ
ਕਿਸੇ ਦੁਸ਼ਟ ਕੋ ਦੌੜ ਕੇ ਲੁੱਟ ਲਿਆਵੇ ਤੋ ਬੈਠ ਬੂੰਗਨ ਮਦ ਖੂਬ ਖਾਵਣਾ
ਔਰ ਅਗਰ ਕਿਸੇ ਦੁਸ਼ਟ ਨੂੰ ਕਿਸੇ ਦੋਖੀ ਨੂੰ ਕਿਸੇ ਜਰਵਾਣੇ ਨੂੰ ਰਾਹ ਵਿੱਚ ਲੁੱਟ ਮਾਰ ਕਰਕੇ ਲਿਆਉਣਾ ਤੇ ਲਿਆਓ ਤੇ ਲੁੱਟ ਮਾਰ ਕਰਕੇ ਜੇ ਛਕਣਾ ਤੇ ਇੱਥੇ ਆ ਕੇ ਛਕੋ ਬਹਿ ਕੇ ਬੂੰਗੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਜਿਹੜੇ ਬੂੰਗੇ ਨੇ ਜਥੇਦਾਰਾਂ ਦੇ ਉਹਨਾਂ ਬੂੰਗਿਆਂ ਦੇ ਵਿੱਚ ਆ ਕੇ ਸਾਰੇ ਬਹਿ ਕੇ ਛਕੋ ਔਰ ਇੱਥੇ ਆਪਣਾ ਸਮਾਂ ਬਤੀਤ ਕਰੋ
ਤੁਰਕ ਖੜੇ ਆਵੇ ਸਿੰਘ ਭੱਜ ਜਾਵੇ ਇਮੈ ਹੁਣ ਬਾਦਾ ਸਤਿਗੁਰੂ ਪਾਵਣਾ
ਜੇ ਪੰਥ ਦਾ ਜ਼ੋਰ ਚੱਲੇ ਤੇ ਪੰਥ ਦਾ ਜ਼ੋਰ ਚਲਾਉਣਾ ਤੁਰਕਾਂ ਦੇ ਉੱਤੇ ਪਰ ਜੇ ਤੁਰਕ ਬਹੁਤੇ ਆ ਜਾਣ ਤੇ ਫਿਰ ਸਿੰਘਾਂ ਨੂੰ ਹਰਨ ਭਰਨ ਵੀ ਹੋਣਾ ਪੈਂਦਾ ਕਿਉਂਕਿ ਇਸੇ ਤਰ੍ਹਾਂ ਖਾਲਸੇ ਦਾ ਵਾਧਾ ਹੋਣਾ ਹੁਣ ਜੇ ਤੁਰਕ ਜ਼ਿਆਦਾ ਆ ਜਾਣ ਤੇ ਸਿੰਘ ਥੋੜੇ ਹੋਣ ਤੇ ਕਈ ਥਾਵਾਂ ਤੇ ਲੜਾਈਆਂ ਵੀ ਕੀਤੀਆਂ ਥੋੜਿਆਂ ਨੇ ਬਹੁਤਿਆਂ ਨਾਲ ਇਹ ਵੀ ਇਤਿਹਾਸ ਹੈ ਪਰ ਇਹ ਵੀ ਨਾਲ ਇਤਿਹਾਸ ਹੈ ਕਿ ਜੇ ਬਹੁਤੀ ਫੌਜ ਹੈ ਤੇ ਨੁਕਸਾਨ ਹੁੰਦਾ ਪੰਥ ਦਾ ਤੇ ਫਿਰ ਪੰਥ ਫਿਰ ਸਿੰਘ ਜੰਗਲਾਂ ਵਿੱਚ ਹਰਨ ਭਰਨ ਹੋ ਜਾਂਦੇ ਨੇ ਕਿਉਂਕਿ ਇਸੇ ਤਰ੍ਹਾਂ ਪੰਥ ਦਾ ਵਾਧਾ ਹੋਣਾ ਇਹੀ ਗੁਰੂ ਕਲਗੀਧਰ ਜੀ ਨੂੰ ਭਾਉਂਦਾ ਹੈ
ਦੋਹੇਰਾ ਦੀਪਮਾਲ ਮੇਲੋ ਕਰੇ ਦਿਨ ਰਹੇ ਕੁਚਕ ਸੁੱਖ ਪਾਏ
ਇਸ ਤਰ੍ਹਾਂ ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਖਾਲਸੇ ਨੇ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਬਹੁਤ ਸਾਰੇ ਪੰਥ ਦੇ ਸਿੰਘ ਬਹੁਤ ਸਾਰੇ ਸਿੰਘਾਂ ਨੇ ਕਾਫੀ ਸਮਾਂ ਇੱਥੇ ਰਹਿ ਕੇ ਸਰੋਵਰ ਦੀ ਸੇਵਾ ਕਰਾਈ ਜਿਹੜੇ ਬੂੰਗੇ ਢਾ ਦਿੱਤੇ ਸਨ ਉਹ ਬੂੰਗੇ ਨਵੇਂ ਸਿਰਿਓਂ ਬਣਾਏ ਤਿਆਰ ਕੀਤੇ ਹਨ
ਤੁਰਕਨ ਫੌਜਾਂ ਬੋ ਆਏ ਸਿੰਘ ਤੁਰੇ ਜਿੱਤੇ ਕਿਤ ਦਾਏ
ਉਧਰ ਤੁਰਕਾਂ ਦੀਆਂ ਫੌਜਾਂ ਆ ਗਈਆਂ ਸਿੰਘਾਂ ਨੂੰ ਪਤਾ ਲੱਗਾ ਕਿ ਹੁਣ ਹਰਨ ਭਰਨ ਹੋਈਏ ਤੋ ਸਿੰਘ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਨ ਭਰਨ ਹੋ ਗਏ ਫਿਰ ਹੋਰ ਹੋਰ ਇਲਾਕਿਆਂ ਦੇ ਵਿੱਚ ਜਿੱਧਰੋਂ ਜਿੱਧਰੋਂ ਸਿੰਘ ਆਏ ਸਨ ਉਹਨਾਂ ਇਲਾਕਿਆਂ ਵਿੱਚ ਜਾ ਪਹੁੰਚੇ ਹਨ
ਦੋਹੇਰਾ ਅਬੈ ਹਕੀਕਤ ਮੈਂ ਕਹੁ ਸੁਣੋ ਸੰਤ ਲਾਏ ਪ੍ਰੀਤ
ਖਾਲਸਾ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਇੱਕ ਹੋਰ ਹਕੀਕਤ ਹਕੀਕਤ ਦਾ ਮਤਲਬ ਹੈ ਸੱਚ ਜੋ ਹੋਇਆ ਹੈ ਕੋਈ ਕਲਪਨਾ ਨਹੀਂ ਕੋਈ ਮਿਥਿਹਾਸ ਨਹੀਂ ਹਕੀਕਤ ਸੁਣਾਉਣ ਲੱਗਾ ਹਕੀਕਤ ਔਰ ਇਹ ਹਕੀਕਤ ਐਸੀ ਹੈ ਕਿ ਜਿਸ ਨੂੰ ਸੁਣਦਿਆਂ ਰੋਮਟੇ ਖੜੇ ਹੋ ਜਾਂਦੇ ਨੇ ਇਹ ਹਕੀਕਤ ਐਸੀ ਹੈ ਜਿਸ ਨੂੰ ਸੁਣ ਕੇ ਪੰਥ ਤੋਂ ਆਪਣਾ ਆਪਾ ਕੁਰਬਾਨ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ ਇਹ ਹਕੀਕਤ ਹੈ ਉਸ ਮਹਾਨ ਸੂਰਬੀਰ ਯੋਧੇ ਸਿੰਘ ਦੀ ਜਿਹਨੂੰ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਔਰ ਅਰਦਾਸ ਵਿੱਚ ਜਦੋਂ ਕਿਹਾ ਜਾਂਦਾ ਜਿਨ੍ਹਾਂ ਨੇ ਬੰਧ ਬੰਧ ਕਟਾਏ ਜਿਨ੍ਹਾਂ ਨੇ ਬੰਧ ਬੰਧ ਕਟਾਏ ਤੇ ਧਿਆਨ ਜਿਸ ਮਹਾਨ ਸ਼ਹੀਦ ਵੱਲ ਚੱਲਿਆ ਜਾਂਦਾ ਹੈ ਇਹ ਹਕੀਕਤ ਉਸ ਸਿੰਘ ਦੀ ਹੈ ਜਿਸ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਇਹ ਭਾਈ ਮਨੀ ਸਿੰਘ ਉਹ ਸ਼ਹੀਦ ਹੈ ਜਿਸ ਦੇ ਪੁੱਤਰ ਸ਼ਹੀਦ ਜਿਸ ਦੇ ਭਰਾ ਸ਼ਹੀਦ ਜਿਸ ਦੇ ਪੋਤਰੇ ਵੀ ਸ਼ਹੀਦ ਉਹ ਪਰਿਵਾਰ ਜਿਸ ਪਰਿਵਾਰ ਦੇ ਵਿੱਚ ਇੱਕੋ ਪਰਿਵਾਰ ਚ 52 ਤੋਂ ਵੱਧ ਮੈਂਬਰ ਇੱਕੋ ਪਰਿਵਾਰ ਦੇ ਸ਼ਹਾਦਤ ਦੇ ਜਾਮ ਨੂੰ ਪ੍ਰਾਪਤ ਹੋਏ ਭਾਈ ਮਨੀ ਸਿੰਘ ਦੇ ਪਰਿਵਾਰ ਚ ਇੱਕ ਪਰਿਵਾਰ ਚ ਇੱਕ ਸ਼ਹੀਦ ਹੋਇਆ ਹੋਵੇ ਨਾ ਤੇ ਉਹ ਪਰਿਵਾਰ ਨੂੰ ਸਾਰੀ ਦੁਨੀਆ ਨਮਸਕਾਰ ਕਰਦੀ ਕਿ ਸ਼ਹੀਦ ਦਾ ਪਰਿਵਾਰ ਹੈ ਪਰ ਭਾਈ ਮਨੀ ਸਿੰਘ ਦੇ ਪਰਿਵਾਰ ਚ 50 ਤੋਂ ਵੱਧ ਮੈਂਬਰ ਇੱਕੋ ਪਰਿਵਾਰ ਦੇ ਸ਼ਹੀਦ ਇਹ 11 ਭਰਾ ਸੀ ਭਾਈ ਮਨੀ ਸਿੰਘ ਹੋਣੀ 10 ਭਰਾ ਸ਼ਹੀਦ ਹੋਏ ਇਹਨਾਂ ਦੇ ਅੱਗੋਂ 10 ਪੁੱਤਰ ਸਨ ਭਾਈ ਮਨੀ ਸਿੰਘ ਜੀ ਦੇ ਦਸੇ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਸਮੇਂ ਉਹਨਾਂ ਦਾ ਇਤਿਹਾਸ ਆਪਾਂ ਵਾਚਿਆ ਇਹਨਾਂ ਦੇ ਪੋਤਰੇ ਭਾਈ ਅੱਗੜ ਸਿੰਘ ਜੀ ਵਰਗੇ ਜਿਨ੍ਹਾਂ ਨੇ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਬਦਲਾ ਵੀ ਲਿਆ ਸੀ ਉਹ ਵੀ ਸ਼ਹੀਦ ਇਹ ਸ਼ਹੀਦਾਂ ਦਾ ਪਰਿਵਾਰ ਹੈ ਔਰ ਸ਼ਹੀਦ ਭਾਈ ਮਨੀ ਸਿੰਘ ਜੀ ਐਸੇ ਮਹਾਨ ਸੂਰਬੀਰ ਸਿੰਘ ਨੇ ਜਿਹੜੇ ਪੰਥ ਦੇ ਵਿੱਚ ਬੜਾ ਮਹਾਨ ਰੁਤਬਾ ਰੱਖਦੇ ਨੇ ਔਰ ਸਿੱਖ ਪੰਥ ਦੇ ਵਿੱਚ ਅਗਰ ਕੋਈ ਸਭ ਤੋਂ ਵੱਡੀ ਔਰ ਮਹਾਨ ਪ੍ਰਤਿਸ਼ਠਿਤ ਪਦਵੀ ਹੈ ਸਭ ਤੋਂ ਮਹਾਨ ਤੇ ਪ੍ਰਤਿਸ਼ਠਿਤ ਪਦਵੀ ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਉਹ ਪ੍ਰਤਿਸ਼ਠਿਤ ਪਦਵੀ ਦੇ ਮਾਲਕ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਇਹਨਾਂ ਨੂੰ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਹੋਣ ਦਾ ਮੁੱਖ ਪੁਜਾਰੀ ਹੋਣ ਦਾ ਮਾਣ ਪ੍ਰਾਪਤ ਹੈ ਔਰ ਪੰਥ ਵਾਸਤੇ ਬੜੀ ਬੜੀ ਚੜ੍ਹਦੀ ਕਲਾ ਦੇ ਘਰ ਜਦੋਂ ਕਿਤੇ ਪੰਥ ਦੇ ਵਿੱਚ ਸਮੱਸਿਆ ਆ ਜਾਂਦੀ ਜਿਵੇਂ ਪਿੱਛੇ ਬੰਦਈਆਂ ਤੇ ਤਤ ਖਾਲਸੇ ਦਾ ਰੌਲਾ ਪਿਆ ਉਹਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਵਿੱਚ ਲਿਆਂਦਾ ਗਿਆ ਭਾਈ ਸਾਹਿਬ ਜੀ ਨੇ ਵਿੱਚ ਪੈ ਕੇ ਸਰਬਸੰਮਤੀ ਨਾਲ ਖਾਲਸੇ ਦਾ ਫੈਸਲਾ ਕਰਾਇਆ ਜਦੋਂ ਵੀ ਕਿਤੇ ਕੋਈ ਸਮੱਸਿਆ ਆ ਜਾਂਦੀ ਸੀ ਭਾਈ ਮਨੀ ਸਿੰਘ ਜੀ ਦੀ ਸਲਾਹ ਲਈ ਜਾਂਦੀ ਸੀ ਇਹੋ ਜਿਹੇ ਮਹਾਨ ਗੁਰਮੁਖ ਪਿਆਰੇ ਭਾਈ ਮਨੀ ਸਿੰਘ ਜੀ ਜੋ ਕਾਨੇ ਕਾਛੇ ਦੇ ਇਲਾਕੇ ਦੇ ਜਨਮ ਦੇ ਧਾਰਨੀ ਹਨ ਔਰ ਭਾਈ ਸਾਹਿਬ ਭਾਈ ਲੱਖੀ ਸ਼ਾਹ ਬਣਜਾਰਾ ਇਹ ਉਹ ਸੂਰਮਾ ਭਾਈ ਲੱਖੀ ਸ਼ਾਹ ਬਣਜਾਰਾ ਜਿਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਆਪਣੇ ਘਰ ਨੂੰ ਅੱਗ ਲਾ ਕੇ ਭਾਈ ਲੱਖੀ ਸ਼ਾਹ ਬਣਜਾਰੇ ਦੇ ਜਵਾਈ ਸਨ ਭਾਈ ਮਨੀ ਸਿੰਘ ਸ਼ਹੀਦ ਉਹਨਾਂ ਦੇ ਦਮਾਦ ਸਨ ਭਾਈ ਲੱਖੀ ਸ਼ਾਹ ਬਣਜਾਰੇ ਦੀ ਲੜਕੀ ਭਾਈ ਮਨੀ ਸਿੰਘ ਹੋਣਾ ਨੂੰ ਵਿਆਹੀ ਹੋਈ ਸੀ ਤੋ ਇਹੋ ਜਿਹੇ ਮਹਾਨ ਸ਼ਹੀਦ ਦੀ ਸਾਖੀ ਉਹਨਾਂ ਦੀ ਵਿਥਿਆ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਮੈਂ ਕਹਿਣ ਲੱਗਾ ਇਹ ਹਕੀਕਤ ਹੈ ਕਿ 90 ਸਾਲ ਦਾ ਬਜ਼ੁਰਗ ਆਦਮੀ 90 ਸਾਲ ਦੀ ਉਮਰ ਸੀ ਜਦੋਂ ਭਾਈ ਸਾਹਿਬ ਨੇ ਸ਼ਹੀਦੀ ਪਾਈ ਭਾਈ ਮਨੀ ਸਿੰਘ ਨੇ 90 ਸਾਲ ਦੀ ਉਮਰ ਦੀ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਵੀ ਇਹ ਭਾਵਨਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਹੋ ਜਿਹੇ ਮਹਾਨ ਸ਼ਹੀਦ ਦੀ ਸਾਖੀ ਹੁਣ ਕਹਿਣ ਲੱਗਾ ਖਾਲਸਾ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਧਿਆਨ ਦੇ ਕੇ ਸੁਣੋ ਇਹ ਹੈ ਸਾਡੇ ਬਜ਼ੁਰਗਾਂ ਦਾ ਇਤਿਹਾਸ ਇਹ ਹੈ ਸਾਡੇ ਸੂਰਬੀਰ ਬਹਾਦਰ ਸਿੰਘਾਂ ਦਾ ਇਤਿਹਾਸ ਕਿ ਜੇ ਬੰਦ ਬੰਦ ਕੱਟਿਆ ਜਾ ਰਿਹਾ ਹੈ ਤੇ ਤਾਂ ਵੀ ਸੁਖਮਣੀ ਸਾਹਿਬ ਦੇ ਪਾਠ ਦੇ ਵਿੱਚ ਸੁਰਤ ਜੁੜੀ ਹੋਈ ਹੈ ਤੇ ਬਾਣੀ ਪੜ੍ਹ ਰਹੇ ਨੇ ਇਹੋ ਸੂਰਬੀਰਾਂ ਦਾ ਇਤਿਹਾਸ ਹੈ ਖਾਲਸਾ ਜੀ ਸੁਣੋ
ਮਨੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ
ਮਹਾਨ ਸਿੱਖ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਦਾ ਸਿਦਕ ਪਾਲਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਸੂਬੇ ਲਾਹੌਰ ਵੱਲੋਂ ਕਿਹਾ ਗਿਆ ਜ਼ਕਰੀਏ ਖਾਂ ਵੱਲੋਂ ਬੜੇ ਬੜੇ ਲਾਲਚ ਦਿੱਤੇ ਗਏ, ਅੱਗੇ ਕਥਾ ਆਵੇਗੀ ਸਾਰੀ, ਬੜੇ ਬੜੇ ਲਾਲਚ ਲੋਭ ਦਿੱਤੇ ਗਏ। ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਜਿਵੇਂ ਪ੍ਰਾਪਤ ਕੀਤਾ ਹੈ, ਉਹ ਕਥਾ ਆਪ ਖਾਲਸਾ ਜੀ ਸਰਵਣ ਕਰੋ।
ਮਨੀ ਸਿੰਘ ਤੋਂ ਸੰਤ ਸੁਜਾ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕਰੈਕਟਰ ਬਾਰੇ ਦੱਸਣ ਲੱਗੇ ਨੇ ਵੀ ਕਿੱਦਾਂ ਦਾ ਕਿਰਦਾਰ ਸੀ ਉਹਨਾਂ ਦਾ। ਕਹਿੰਦੇ ਭਾਈ ਮਨੀ ਸਿੰਘ ਜੀ ਇੱਕ ਪੂਰਨ ਮਹਾਨ ਸੰਤ ਸਨ, ਪੂਰਨ ਮਹਾਨ ਸੰਤ ਸਨ। ਅਗਰ ਕਿਸੇ ਸੰਤ ਨੂੰ ਵੇਖਣਾ ਹੋਵੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦਾ ਸਰੂਪ ਵੇਖ ਲੈਣਾ, ਉਹ ਇੱਕ ਪੂਰਨ ਸੰਤ ਹਨ। ਅਗਰ ਕਿਤੇ ਸੰਤ ਦੀ ਡੈਫੀਨੇਸ਼ਨ ਸਮਝਣੀ ਹੋਵੇ, ਸੰਤ ਪਦ ਦੀ ਪਰਿਭਾਸ਼ਾ ਸਮਝਣੀ ਹੋਵੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੇਖ ਲੈਣਾ, ਉਹਨਾਂ ਦਾ ਜੀਵਨ ਵਾਚ ਲੈਣਾ, ਉਹ ਇੱਕ ਪੂਰਨ ਸੰਤ ਵਾਲਾ ਜੀਵਨ ਹੈ।
ਜਤੀ ਸਤੀ ਉਹ ਧਿਆਨੀ ਮਾਨ।
ਅਗਰ ਕਿਸੇ ਨੇ ਜਤੀ ਵੇਖਣਾ, ਜਤੀ ਕੋਈ ਕਹਿੰਦਾ ਜੀ ਹਨੂਮਾਨ ਜੀ ਜਤੀ ਨੇ, ਕੋਈ ਕਹਿੰਦਾ ਜੀ ਗੋਰਖਨਾਥ ਜਤੀ ਹੈ, ਪਰ ਕਹਿੰਦੇ ਜੇ ਕਿਸੇ ਜਤੀ ਦੀ ਪਰਿਭਾਸ਼ਾ ਸਮਝਣੀ ਹੈ ਤੇ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਰਸ਼ਨ ਕਰ ਲੈਣਾ, ਕਿਉਂਕਿ ਉਹਨਾਂ ਵਰਗਾ ਕੋਈ ਮਹਾਨ ਜਤੀ ਨਹੀਂ ਹੈ। ਗੁਰਸਿੱਖੀ ਵੀ ਪਾਲੀ, ਗੁਰੂ ਘਰ ਦੀ ਕਿਤਨੀ ਮਹਾਨ ਸੇਵਾ ਭਾਈ ਸਾਹਿਬ ਨੇ ਕੀਤੀ। ਜਿੰਨਾ ਰੁਤਬਾ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹੈ, ਉਹੀ ਰੁਤਬਾ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਹੈ। ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਲਿਖਣ ਦੀ ਸੇਵਾ ਕੀਤੀ ਤੇ ਕਲਗੀਧਰ ਪਾਤਸ਼ਾਹ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ। ਦਸਵੇਂ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਇਆ ਤੇ ਭਾਈ ਮਨੀ ਸਿੰਘ ਜੀ ਨੇ ਲਿਖਿਆ, ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਭਾਈ ਮਨੀ ਸਿੰਘ ਜੀ ਦੀ ਸਿੱਖਾਂ ਦੀ ਲਿਖੀ ਹੋਈ ਭਗਤ ਮਾਲਾ, ਦੋ ਗ੍ਰੰਥ ਭਾਈ ਸਾਹਿਬ ਜੀ ਦੇ ਮਿਲਦੇ ਨੇ, ਇੱਕ ਪੁਰਾਤਨ ਜਨਮ ਸਾਖੀ ਭਾਈ ਮਨੀ ਸਿੰਘ ਜੀ ਦੇ ਹੱਥਾਂ ਦੀ ਲਿਖੀ ਹੋਈ, ਔਰ ਇੱਕ ਸਿੱਖਾਂ ਦੀ ਭਗਤ ਮਾਲਾ ਜਿਹਦੇ ਵਿੱਚ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਭਾਈ ਮਨੀ ਸਿੰਘ ਜੀ ਨੇ ਟੀਕਾ ਕੀਤਾ ਹੈ। ਭਾਈ ਸਾਹਿਬ ਜੀ ਦੀ ਉਹ ਲਿਖੀ ਹੋਈ ਪੁਸਤਕ ਹੈ ਸਿੱਖਾਂ ਦੀ ਭਗਤ ਮਾਲਾ। ਇਹੋ ਜਿਹੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਜਤੀ ਹਨ, ਸਤੀ ਹਨ ਔਰ ਮਹਾਨ ਧਿਆਨੀ ਵੀ ਨੇ। ਧਿਆਨ ਦੀ ਸਾਧਨਾ ਦੇ ਵਿੱਚ ਜਦੋਂ ਬੈਠਦੇ ਨੇ ਤੇ ਆਪਣੀ ਸਮਾਧੀ ਵਿੱਚ ਲਵਲੀਨ ਹੋ ਜਾਂਦੇ ਹਨ।
ਹੱਠੀ ਟੱਪੀ ਉਹ ਮਤ ਕੋ ਪੂਰੋ।
ਹੱਠ ਦੀ ਗੱਲ ਕਰੀਏ ਤੇ ਭਾਈ ਮਨੀ ਸਿੰਘ ਜੀ ਮਹਾਨ ਹੱਠੀ ਵੀ ਨੇ। ਭਾਈ ਸਾਹਿਬ ਜੀ ਦੀ ਆਪਣੀ ਲਿਖਤ ਦੇ ਮੁਤਾਬਕ ਜਦੋਂ ਮਾਤਾ ਸੁੰਦਰੀ ਜੀ ਨੂੰ ਲਿਖ ਕੇ ਭੇਜਦੇ ਨੇ ਇੱਕ ਹੁਕਮਨਾਮਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਹੱਥਾਂ ਦਾ ਲਿਖੀ ਹੋਈ ਚਿੱਠੀ ਹੈ ਜਿਹੜੀ ਮਾਤਾ ਸੁੰਦਰੀ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਲਿਖ ਕੇ ਭੇਜੀ, ਉਹਦੇ 'ਚ ਲਿਖਿਆ ਹੈ। ਉਹ ਚਿੱਠੀ ਬੜੇ ਵਿਸਥਾਰ ਦੇ ਨਾਲ ਡਾਕਟਰ ਗੰਡਾ ਸਿੰਘ ਹੋਣਾ ਨੇ ਪੁਰਾਤਨ ਹੁਕਮਨਾਮਿਆਂ ਦੇ ਵਿੱਚ ਲਿਖੀ ਹੋਈ ਹੈ ਕਿ ਮਾਤਾ ਜੀ ਨੂੰ ਬੇਨਤੀ ਕਰਕੇ ਕਹਿੰਦੇ, ਮਾਤਾ ਜੀ ਮੇਰਾ ਸਰੀਰ ਕੁਝ ਖੇਚਲ ਪ੍ਰਵਾਨ ਕਰਦਾ, ਸਰੀਰ ਨੂੰ ਤਾਪ ਦਾ ਬਿਮਾਰ, ਬੁਖਾਰ ਦਾ ਰੋਗ ਹੈ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ। ਸਰੀਰ ਨੂੰ ਬੁਖਾਰ ਹੈ, ਮੈਂ ਤਈਏ ਤਾਪ ਦੀ 2 ਵਾਰੀ ਕਥਾ ਸੁਣ ਚੁੱਕਾ ਹਾਂ। ਸਰੀਰ ਨੂੰ ਭਾਰੀ ਖੇਚਲਾ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਆਲਸ ਨਹੀਂ ਹੈ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ ਕਿ ਸਰੀਰ ਨੂੰ ਬੁਖਾਰ ਹੈ, ਤਾਪ ਹੈ, ਔਰ ਬਾਹਰ ਪੰਥ ਦੇ ਵਿੱਚ ਘਰਾਂ ਨੂੰ ਵਿੱਚੋਂ ਸਿੰਘਾਂ ਨੂੰ ਕੱਢ ਕੱਢ ਕੇ ਸ਼ਹੀਦ ਕੀਤਾ ਜਾ ਰਿਹਾ, ਪਰ ਮੈਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਆਲਸ ਨਹੀਂ ਰੱਖੀ। ਇਹ ਭਾਈ ਮਨੀ ਸਿੰਘ ਜੀ ਦੀ ਲਿਖਤ ਹੈ ਜੋ ਉਹਨਾਂ ਨੇ ਮਾਤਾ ਜੀ ਨੂੰ ਆਪਣੀ ਉਸ ਵੇਲੇ ਦੀ ਸਥਿਤੀ ਜਿਹੜੀ ਪੰਜਾਬ ਦੀ ਸੀ ਉਹ ਲਿਖ ਕੇ ਭੇਜੀ ਹੈ। ਯਾਨੀ ਕਿ ਹੱਠੀ ਵੀ ਨੇ, ਹੱਠ ਵੀ ਤੇ ਕਰਨਾ ਪੈਂਦਾ, ਇਹ ਨਿਰਮਲ ਹੱਠ ਹੈ। ਇੱਕ ਹੱਠ ਹੁੰਦਾ ਹੰਕਾਰ ਦੇ ਨਾਲ, ਮੈਂ ਕਰ ਸਕਦਾ ਜੀ, ਇੱਕ ਤਾਂ ਉਹ ਹੱਠ ਹੁੰਦਾ, ਇੱਕ ਹੱਠ ਹੁੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ, ਇਹ ਕਰਨਾ ਹੈ। ਕਿੰਨਾ ਫਰਕ ਹੈ ਦੋਵਾਂ ਵਿੱਚ। ਇੱਕ ਤਾਂ ਹੁੰਦਾ ਵੀ ਮੈਂ ਕਰਾਂਗਾ ਜੋ ਕੁਝ ਮਰਜ਼ੀ ਹੋ ਜਾਏ। ਇਸ ਹੱਠ ਨੂੰ ਮਹਾਰਾਜ ਜੀ ਕਹਿੰਦੇ ਮਨ ਹੱਠ ਤਰਫ ਨਾ ਜਿੱਪਈ ਜੇ ਬਹੁਤਾ ਘਾਲੇ। ਇਹੋ ਜਿਹੇ ਮਨ ਹੱਠ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ, ਪਰ ਇੱਕ ਹੱਠ ਵੀ ਮੇਰੇ ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾਗਣਾ ਤੇ ਉੱਠਣਾ ਹੀ ਉੱਠਣਾ ਕੁਝ ਹੋ ਜਾਏ। ਮੇਰੇ ਸਤਿਗੁਰਾਂ ਦਾ ਹੁਕਮ ਹੈ ਵੀ ਨਿਤਨੇਮ ਕਰਨਾ, ਕੁਝ ਹੋ ਜਾਏ, ਨਿਤਨੇਮ ਨਹੀਂ ਛੁੱਟਣਾ ਚਾਹੀਦਾ। ਇਹ ਹੱਠ ਭਾਈ ਮਨੀ ਸਿੰਘ ਜੀ ਦੇ ਅੰਦਰ ਐਸਾ ਹੱਠ ਹੈ, ਉਹ ਐਸੇ ਹੱਠ ਦੇ ਧਾਰਨੀ ਨੇ। ਸਰੀਰ ਮੰਨੇ ਨਾ ਮੰਨੇ, ਮੈਂ ਬਲਿਹਾਰ ਜਾਂਦਾ ਉਹਨਾਂ ਬਜ਼ੁਰਗਾਂ ਤੋਂ ਭਾਵੇਂ ਗੋਡੇ ਦਰਦ ਹੁੰਦੇ ਨੇ, ਸਰੀਰ ਦਰਦ ਹੁੰਦਾ, ਪਰ ਉਹਨਾਂ ਦੀ ਭਾਵਨਾ ਕਿ ਗੁਰੂ ਦੁੱਖ ਨਿਵਾਰਨ ਸਾਹਿਬ ਜਾ ਕੇ ਕਥਾ ਸੁਣਨੀ ਸੁਣਨੀ ਹੈ, ਉਹ ਆਉਂਦੇ ਨੇ ਹਿੰਮਤ ਕਰਕੇ। ਨਮਸਕਾਰੇ ਵੀ ਹੱਠ ਦੇ ਨਾਲ ਹੀ ਆਉਂਦੇ ਨੇ, ਸਰੀਰ ਨਾ ਮੰਨੇ ਫਿਰ ਵੀ ਆਉਣ ਦੀ ਇੱਛਾ ਰੱਖਣੀ ਕਿ ਮੈਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਕਥਾ ਸੁਣਨੀ ਹੈ। ਪੰਥ ਦਾ ਇਤਿਹਾਸ ਚੱਲ ਰਿਹਾ, ਸਾਡੇ ਬਜ਼ੁਰਗਾਂ ਦਾ ਇਤਿਹਾਸ ਚੱਲ ਰਿਹਾ, ਅਸੀਂ ਸੁਣਨਾ, ਫਿਰ ਵੀ ਆਉਂਦੇ ਨੇ। ਇਹ ਵੀ ਤੇ ਹੱਠ ਨਾਲ ਹੀ ਆਉਣ ਆ ਹੁੰਦਾ ਨਾ, ਇਹ ਨਿਰਮਲ ਹੱਠ ਹੈ। ਇਸੇ ਹੱਠ ਨੂੰ ਗੁਰੂ ਕਲਗੀਧਰ ਜੀ ਨੇ ਬਚਨ ਕਰਕੇ ਕਿਹਾ ਨੌਵੇਂ ਪਾਤਸ਼ਾਹ ਬਾਰੇ, ਸੀਸ ਦੀਆ ਪਰ ਸਿਰਰ ਨਾ ਦੀਆ। ਆਪਣੇ ਧਰਮ ਪ੍ਰਤੀ ਹੱਠ ਕੇ ਮੈਂ ਆਪਣਾ ਧਰਮ ਨਹੀਂ ਤਿਆਗਣਾ, ਉਹ ਸਿਰਰ ਨਹੀਂ ਤਿਆਗਿਆ, ਸਿਰ ਦੇ ਦਿੱਤਾ, ਇਹ ਨਿਰਮਲ ਹੱਠ ਹੈ। ਭਾਈ ਮਨੀ ਸਿੰਘ ਜੀ ਐਸੇ ਹੱਠੀ ਵੀ ਨੇ, ਉਹ ਐਸੇ ਹੱਠ ਦੇ ਧਾਰਨੀ ਵੀ ਨੇ। ਫਿਰ ਤਪੀ ਤਪਸਵੀ ਬੜੇ ਮਹਾਨ ਨੇ ਭਾਈ ਮਨੀ ਸਿੰਘ ਜੀ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਭਾਈ ਸਾਹਿਬ ਜੀ ਦੀ ਸਿੱਖਾਂ ਦੀ ਭਗਤ ਮਾਲਾ ਇੱਕ ਪੋਥੀ ਹੈ, ਤੁਸੀਂ ਲੈ ਕੇ ਪੜ੍ਹੋ। ਜਿਵੇਂ ਕੁੱਜੇ 'ਚ ਸਮੁੰਦਰ ਬੰਦ ਕੀਤਾ ਹੁੰਦਾ, ਭਾਈ ਸਾਹਿਬ ਨੇ ਸਾਡੇ ਜੀਵਨ ਦੇ ਕਿਤਨੇ ਹੀ ਇਹੋ ਜਿਹੇ ਸਵਾਲ ਜਿਨ੍ਹਾਂ ਦੇ ਸਾਨੂੰ ਜਵਾਬ ਲੱਭਣ ਦੀ ਲੋੜ ਪੈਂਦੀ ਤੇ ਅਸੀਂ ਲੋਕਾਂ ਨੂੰ ਪੁੱਛਦੇ ਫਿਰਨੇ ਆ, ਉਸ ਪੁਸਤਕ 'ਚੋਂ ਮਿਲ ਜਾਂਦੇ ਨੇ। ਉਹਦੇ ਵਿੱਚੋਂ ਜਵਾਬ ਕਿੰਨੇ ਕਿੰਨੇ ਡੂੰਘੇ ਸਵਾਲ ਜਦੋਂ ਸਿੱਖ ਕਰਦੇ ਨੇ, ਉਹਨਾਂ ਦੇ ਜਵਾਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਪਾਸੋਂ ਦਵਾਉਂਦੇ ਨੇ। ਕਿਤਨਾ ਡੂੰਘਾ ਗਿਆਨ ਭਾਈ ਸਾਹਿਬ ਜੀ ਦੇ ਹਿਰਦੇ ਵਿੱਚ। ਉਹਨਾਂ ਨੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਵੇਂ ਹੋਣਾ ਚਾਹੀਦਾ, ਕਰਾਉਣ ਵਾਲੇ ਕਿੱਦਾਂ ਦੇ ਹੋਣੇ ਚਾਹੀਦੇ ਨੇ, ਕਰਨ ਵਾਲੇ ਕਿੱਦਾਂ ਦੇ ਹੋਣੇ ਚਾਹੀਦੇ ਨੇ, ਇਹ ਵੀ ਜਾਂਚ ਭਾਈ ਮਨੀ ਸਿੰਘ ਜੀ ਨੇ ਦੱਸੀ ਹੈ। ਫਿਰ ਨਿਤਨੇਮ ਸਾਧਨਾ ਕਿਵੇਂ ਕਰਨੀ ਹੈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਿਵੇਂ ਕਰਨਾ, ਭਾਈ ਸਾਹਿਬ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਇੱਕ ਥਾਂ ਤੇ ਦੱਸਿਆ ਕਿ ਵਾਹਿਗੁਰੂ ਸ਼ਬਦ ਦਾ ਅਭਿਆਸ ਕਿਵੇਂ ਕਰਨਾ, ਤੇ ਭਾਈ ਸਾਹਿਬ ਕਹਿੰਦੇ ਸਵਾਸਾਂ ਦੀ ਪ੍ਰਕਿਰਿਆ ਨਾਲ, ਜਦੋਂ ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ, ਇਹ ਅਭਿਆਸ ਭਾਈ ਮਨੀ ਸਿੰਘ ਜੀ ਦੱਸਦੇ ਨੇ, ਕਿਉਂਕਿ ਆਪ ਤਪਸਵੀ ਨੇ, ਸਾਧਕ ਨੇ। ਸਾਧਨਾ ਕਰਨ ਵਾਲਾ ਸਾਧਕ ਹੀ ਕਿਸੇ ਦੂਸਰੇ ਨੂੰ ਦੱਸ ਸਕਦਾ ਕਿ ਸਾਧਨਾ ਕਿਵੇਂ ਕਰਨੀ ਹੈ। ਹਵਾ ਦੇ ਵਿੱਚ ਗੱਲਾਂ ਉਡਾਉਣ ਵਾਲਾ ਨਹੀਂ ਦੱਸ ਸਕਦਾ, ਜਿਹੜਾ ਆਪ ਸਾਧਕ ਹੈ ਉਹੀ ਦੱਸ ਸਕਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਤਪੀ ਨੇ, ਉਹ ਮਤ ਕੋ ਪੂਰੋ, ਬੜਾ ਵਿਸ਼ਾਲ ਦਿਮਾਗ ਭਾਈ ਮਨੀ ਸਿੰਘ ਜੀ ਦਾ, ਮਤ ਬੜੀ ਵਿਸ਼ਾਲ ਭਾਈ ਮਨੀ ਸਿੰਘ ਜੀ ਦੀ। ਜਦੋਂ ਪੰਥ ਦੀਆਂ ਪੰਜ ਜਥੇਬੰਦੀਆਂ ਬਣਾਈਆਂ ਜਾਂਦੀਆਂ ਨੇ, ਪੰਥ ਨੂੰ ਬੁੱਢੇ ਦਲ ਤੇ ਤਰਨੇ ਦਲ ਦੇ ਰੂਪ ਵਿੱਚ ਵੰਡਿਆ ਜਾਂਦਾ, ਤੇ ਸਭ ਤੋਂ ਪਹਿਲਾਂ ਫੈਸਲਾ ਭਾਈ ਮਨੀ ਸਿੰਘ ਜੀ ਕੋਲੋਂ ਲਿਆ ਜਾਂਦਾ ਕਿ ਤੁਸੀਂ ਕੀ ਵਿਚਾਰ ਪੇਸ਼ ਕਰਦੇ ਹੋ, ਤੇ ਭਾਈ ਮਨੀ ਸਿੰਘ ਜੀ ਪੰਥ ਦੇ ਵਿਚਕਾਰ ਬਹਿ ਕੇ, ਸਭ ਤੋਂ ਉੱਚੇ ਆਸਣ ਤੇ ਬਹਿ ਕੇ ਸਭ ਨੂੰ ਦੱਸਦੇ ਨੇ ਪੰਥ ਨੂੰ ਕਿ ਖਾਲਸਾ ਜੀ ਆਪਾਂ ਇਸ ਤਰ੍ਹਾਂ ਕਰ ਲਈਏ, ਇਹ ਮਰਿਆਦਾ ਇਸ ਤਰ੍ਹਾਂ ਪਾਲ ਲਈਏ, ਕਿਉਂਕਿ ਪੂਰਨ ਮਤ ਦੇ ਧਾਰਨੀ ਨੇ ਭਾਈ ਮਨੀ ਸਿੰਘ ਜੀ, ਉਹ ਨੇ ਜਿਹਨਾਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕੋਲੋਂ ਖੰਡੇ ਦੀ ਪੌਲ ਛਕੀ ਹੈ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਦੇ ਵਿੱਚ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਇਹਨਾਂ ਨੂੰ ਲੈ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ ਸਨ।
ਸਹਿਨਸ਼ੀਲ ਉਹ ਦਿਲ ਕੋ ਸੂਰੋ,
ਔਰ ਮਹਾਨ ਸਹਿਨਸ਼ੀਲ ਨੇ, ਕਿ ਸਹਿਨਸ਼ੀਲਤਾ ਦਾ ਪਤਾ ਲੱਗ ਜਾਏਗਾ ਕਿ ਕਿਤਨੀ ਸਹਿਨਸ਼ੀਲਤਾ। ਜੇ ਜਲਾਦ ਗੁੱਟ ਤੋਂ ਹੱਥ ਵੱਢਣ ਲੱਗਦਾ ਤੇ ਉਂਗਲ ਦਾ ਪੋਟਾ ਅੱਗੇ ਕਰਕੇ ਕਹਿੰਦੇ ਨੇ ਬੰਦ ਇੱਥੋਂ ਸ਼ੁਰੂ ਹੁੰਦਾ, ਇੱਥੋਂ ਕੱਟ, ਔਰ ਸਹਿਨਸ਼ੀਲਤਾ ਇਤਨੀ ਕਿ ਰੰਚਕ ਭਰ ਵੀ ਮੁਖਾਰ ਬਿੰਦ ਤੋਂ ਸੀ ਤੱਕ ਨਹੀਂ ਉਚਾਰੀ ਭਾਈ ਮਨੀ ਸਿੰਘ ਜੀ ਨੇ, ਸੀ ਤੱਕ ਆਪਣੇ ਮੁੱਖੋਂ ਨਹੀਂ ਉਚਾਰਨ ਕੀਤੀ, ਚਾਹੁੰਦੇ ਤੇ ਕੱਖ ਦੇ ਫੋਰ ਦੇ ਵਿੱਚ ਉਹਨਾਂ ਮਲੇਛਾਂ ਨੂੰ ਖਤਮ ਕਰ ਸਕਦੇ ਨੇ, ਐਸੀ ਅਜ਼ਮਤ ਦੇ ਧਾਰਨੀ ਵੀ ਨੇ, ਐਸੀ ਕਰਾਮਾਤ ਦੇ ਧਾਰਨੀ ਵੀ ਨੇ, ਐਸੀ ਕਲਾ ਦੇ ਵੀ ਧਾਰਨੀ ਨੇ, ਪਰ ਸਹਿਨਸ਼ੀਲਤਾ ਐਸੀ ਕਿ ਅਜਰ ਨੂੰ ਜਰਨ ਦੀ ਅਵਸਥਾ ਦੀ ਇੱਕ ਮਿਸਾਇਲ ਕਾਇਮ ਕੀਤੀ ਭਾਈ ਮਨੀ ਸਿੰਘ ਜੀ ਨੇ। ਇਹੋ ਜਿਹੇ ਮਹਾਨ ਸ਼ਹੀਦ ਜੋ ਸਹਿਨਸ਼ੀਲ, ਉਹ ਦਿਲ ਕੋ ਸੂਰ, ਦਿਲ ਦੇ ਸੂਰਮੇ ਵੀ ਨੇ, ਦਿਲ ਦੇ ਸੂਰਮੇ ਵੀ ਹਨ।
ਕਰਮੀ ਧਰਮੀ ਭਗਤ ਗਿਆਨੀ,
ਮਹਾਨ ਕਰਮੀ ਵੀ ਨੇ, ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਨਿਤ ਕਰਮ, ਉਹ ਅਖੀਰਲੇ ਸਾਹ ਤੱਕ ਨਿਭਾਏ ਨੇ ਨਿਤ ਕਰਮ, ਜਦੋਂ ਆਪਾਂ ਨਿਤਨੇਮ ਕਹਿੰਦੇ ਹਾਂ, ਉਸ ਨਿਤ ਕਰਮ ਦਾ ਜਿਸ ਦਾ ਜ਼ਿਕਰ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਨੇ ਕੀਤਾ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਏ, ਇਹ ਨਿਤ ਕਰਮ ਦੇ ਧਾਰਨੀ ਹਨ। ਔਰ ਧਰਮੀ ਹਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਲੋਕ ਤਾਂ ਧਰਮੀ ਹੋਣ ਦਾ ਪਖੰਡ ਹੀ ਕਰਦੇ ਨੇ, ਪਰ ਜੇ ਕਿਸੇ ਨੇ ਪੂਰਨ ਤੌਰ ਤੇ ਕਿਸੇ ਧਰਮੀ ਨੂੰ ਵੇਖਣਾ ਤਾਂ ਭਾਈ ਮਨੀ ਸਿੰਘ ਜੀ ਨੂੰ ਵੇਖੋ, ਉਹ ਧਰਮੀ ਵੀ ਹਨ, ਮਹਾਨ ਧਰਮ ਦੇ ਧਾਰਨੀ ਵੀ ਹਨ। ਭਗਤ ਗਿਆਨੀ ਭਗਤੀ ਦੇ ਰੰਗ ਵਿੱਚ ਵੀ ਰੰਗੇ ਹੋਏ ਨੇ ਔਰ ਅਸਲ ਵਿੱਚ ਬ੍ਰਹਮ ਗਿਆਨੀ ਨੇ। ਜਿਹੜੀ ਪਰਿਭਾਸ਼ਾ ਮਹਾਰਾਜ ਜੀ ਨੇ ਦੱਸੀ ਹੈ ਨਾ ਸੁਖਮਣੀ ਸਾਹਿਬ 'ਚ ਬ੍ਰਹਮ ਗਿਆਨੀ ਦੀ, ਕਿ ਬ੍ਰਹਮ ਗਿਆਨੀ ਕਿਸ ਤਰ੍ਹਾਂ ਦਾ ਹੁੰਦਾ, ਭਾਈ ਸਾਹਿਬ ਨੇ ਪ੍ਰਤੱਖ ਪ੍ਰੈਕਟੀਕਲ ਕਰਕੇ ਵਿਖਾਇਆ। ਜਦੋਂ ਪੂਰਾ ਬੰਦ ਬੰਦ ਕੱਟਿਆ ਗਿਆ ਉਸ ਵੇਲੇ ਰਸਨਾ ਤੋਂ ਇਹ ਬੋਲ ਸਨ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਏ ਨਾਨਕ। ਇਹੋ ਲੱਛਣ ਬ੍ਰਹਮ ਗਿਆਨੀ ਹੋਏ, ਇਹ ਬ੍ਰਹਮ ਗਿਆਨ ਦੀ। ਐਸੇ ਬ੍ਰਹਮ ਗਿਆਨ ਦੀ ਅਵਸਥਾ ਚ ਟਿਕੇ ਹੋਏ ਮਹਾਨ ਬ੍ਰਹਮ ਗਿਆਨੀ ਵੀ ਹਨ,
ਸਤਿਗੁਰ ਬਚਨ ਪਰ ਮਤ ਠਾਨੇ,
ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਉੱਤੇ ਆਪਣਾ ਅਕੀਦਾ ਰੱਖਿਆ। ਖਾਲਸਾ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਭਾਈ ਮਨੀ ਸਿੰਘ ਜੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਲਿਖੇ, ਤੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਲਿਖਾਰੀ ਵੀ ਨੇ ਔਰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਜਿਨ੍ਹਾਂ ਨੇ ਆਪਣੀ ਪੂਰਨ ਮਤ ਪੂਰਨ ਨਿਸ਼ਚਾ ਪੂਰਨ ਭਰੋਸਾ ਰੱਖਿਆ ਹੈ।
ਉੱਤੇ ਸਤਿਗੁਰ ਜੋ ਰਹਿਤ ਹਜ਼ੂਰ,
ਕਹਿੰਦੇ ਜਿਨ੍ਹਾਂ ਦੀ ਜਿਹੜੇ ਸਤਿਗੁਰਾਂ ਦੇ ਹਜ਼ੂਰ ਚ ਰਹਿਣ ਵਾਲੇ ਮਹਾਰਾਜ ਜੀ ਦੇ ਸੰਗੀ ਸਿੰਘ ਸਨ,
ਜਿਸ ਕਰ ਭਇਓ ਸਗੁਰ ਮਤ ਪੂਰ।
ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਹਜ਼ੂਰ ਰਹੇ ਨੇ, ਕਲਗੀਧਰ ਦੀ ਸੰਗਤ ਵਿੱਚ ਰਹੇ ਨੇ। ਵੇਖੋ ਸੱਤਵੇਂ ਪਾਤਸ਼ਾਹ ਦੇ ਸਮੇਂ ਗੁਰੂ ਘਰ ਆ ਗਏ, ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਤੱਕ ਮਹਾਰਾਜ ਜੀ ਦੇ ਨਾਲ ਰਹੇ। ਤੋ ਇਸ ਕਰਕੇ ਪੂਰਨ ਤੌਰ ਤੇ ਗੁਰਮਤ ਦਾ ਗਿਆਨ ਹੈ ਕਿ ਗੁਰਮਤ ਕੀ ਕਹਿੰਦੀ ਹੈ, ਹਰ ਇੱਕ ਕੰਮ ਦੇ ਉੱਤੇ ਗੁਰਮਤ ਦੇ ਫੈਸਲੇ ਦੀ ਮੋਹਰ ਲਾਉਂਦੇ ਹਨ।
ਉਹਨ ਸਤਿਗੁਰ ਕੱਚ ਜੂਠੋ ਖਾਇਓ ਤਾਂ ਤੇ ਹੱਠੀਆ ਅੜੀਆ ਪਇਓ।
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਭਾਈ ਮਨੀ ਸਿੰਘ ਨੇ ਕਲਗੀਧਰ ਪਾਤਸ਼ਾਹ ਦੀ ਥਾਲੀ ਚੋਂ ਸੀਤ ਪ੍ਰਸ਼ਾਦ ਛਕਿਆ ਸੀ। ਦਸਵੇਂ ਪਾਤਸ਼ਾਹ ਲੰਗਰ ਛਕਦੇ ਸੀ ਨਾ, ਕਈ ਵਾਰ ਭਾਈ ਸਾਹਿਬ ਕਹਿੰਦੇ ਮਹਾਰਾਜ ਆਪਣਾ ਸੀਤ ਪ੍ਰਸ਼ਾਦ ਮੈਨੂੰ ਦੇ ਦਿਓ, ਤੇ ਮਹਾਰਾਜ ਜੀ ਦੇ ਥਾਲ ਚੋਂ ਗੁਰਦੇਵ ਦਾ ਸੀਤ ਪ੍ਰਸ਼ਾਦ ਭਾਈ ਮਨੀ ਸਿੰਘ ਨੇ ਛਕਿਆ ਸੀ। ਇਸੇ ਕਰਕੇ ਉਹਨਾਂ ਅੰਦਰ ਹੱਠ ਸੀ, ਅੜਨ ਦੀ ਬਿਰਤੀ ਵੀ ਸੀ, ਜਰਵਾਣੇ ਦੇ ਨਾਲ ਅੜ ਗਏ, ਕਰ ਲੈ ਜੋ ਤੂੰ ਕਰਨਾ, ਮੈਂ ਆਪਣਾ ਸਿੱਖੀ ਧਰਮ ਨਹੀਂ ਤਿਆਗਣਾ, ਮੈਂ ਆਪਣਾ ਧਰਮ ਨਹੀਂ ਤਿਆਗਣਾ। ਇਹ ਜਿਹੜੀ ਬਿਰਤੀ ਭਾਈ ਮਨੀ ਸਿੰਘ ਅੰਦਰ ਆਈ ਹੈ, ਇਹ ਕਲਗੀਧਰ ਪਾਤਸ਼ਾਹ ਦਾ ਜੂਠਾ ਖਾ ਕੇ, ਦਸਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛੱਕ ਕੇ ਆਈ ਹੈ।
ਸਿੱਖਣ ਕੋ ਸੋ ਸਿੱਖੀ ਦਿੜਾਵੇ,
ਸਿੱਖਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ ਨੇ। ਭਾਈ ਮਨੀ ਸਿੰਘ ਜੀ ਨੇ ਬੜਾ ਅੰਮ੍ਰਿਤ ਸੰਚਾਰ ਕੀਤਾ, ਗੁਰਬਾਣੀ ਦੀ ਪੜ੍ਹਾਉਣ ਦੀ ਵਿੱਦਿਆ, ਜਿਹੜੀ ਅੰਮ੍ਰਿਤਸਰ ਸਾਹਿਬ ਟਕਸਾਲ ਚੱਲਦੀ ਹੈ, ਜਿਹਨੂੰ ਸੱਤੋ ਵਾਲੀ ਗਲੀ ਦੀ ਟਕਸਾਲ ਕਹਿੰਦੇ ਆ, ਉਹ ਟਕਸਾਲ ਵੀ ਭਾਈ ਮਨੀ ਸਿੰਘ ਜੀ ਨੇ ਚਲਾਈ ਹੋਈ ਹੈ।
ਸਿੱਖਿਓ ਚੁੱਕੈ ਤਿਸ ਤਨਖਾਹ ਲਾਵੇ,
ਅਗਰ ਕੋਈ ਭੁੱਲ ਚੁੱਕ ਕਰਦਾ ਤਾਂ ਭਾਈ ਮਨੀ ਸਿੰਘ ਜੀ ਉਹਨੂੰ ਤਨਖਾਹ ਵੀ ਲਾਉਂਦੇ ਹਨ।
ਬੀਜ ਬੀਜੇ ਵੈ ਗੁਰਮਤ ਲਾਵੇ,
ਗੁਰਮਤ ਦਾ ਬੀਜ ਬੀਜਦੇ ਭਾਈ ਮਨੀ ਸਿੰਘ ਜੀ।
ਚਾਰ ਵਰਨ ਕੋ ਸਿੱਖੀ ਦਿੜਾਵੇ,
ਚੌ ਵਰਨਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ ਭਾਈ ਮਨੀ ਸਿੰਘ ਜੀ।
ਕਰ ਸਾਖੀ ਬੋ ਸਿੱਖਣ ਸੁਣਾਵੇ,
ਜਦੋਂ ਸੰਗਤ ਸਿੰਘ ਬਹਿ ਜਾਂਦੇ ਉਹਨਾਂ ਨੂੰ ਇਤਿਹਾਸ ਸੁਣਾਉਂਦੇ ਗੁਰੂ ਸਾਹਿਬਾਂ ਦਾ, ਵੱਡਿਆਂ ਸਤਿਗੁਰਾਂ ਦੀਆਂ ਸਾਖੀਆਂ ਮਹਾਰਾਜ ਜੀ ਦਾ ਜੀਵਨ ਸਿੱਖਾਂ ਨੂੰ ਸੁਣਾਉਂਦੇ ਨੇ।
ਕਛ ਗੁਰ ਕਈ ਕੱਚ ਮਨ ਤੇ ਲਾਵੇ,
ਜਿਹੜੀ ਪਹਿਲਾਂ ਸਤਿਗੁਰਾਂ ਦੇ ਕਹੇ ਬਚਨ ਨੇ ਉਹ ਸੁਣਾਉਂਦੇ ਨੇ, ਕੁਝ ਜੋ ਆਪ ਅਨੁਭਵ ਕੀਤਾ ਭਾਈ ਮਨੀ ਸਿੰਘ ਜੀ ਨੇ ਆਪਣੇ ਹਿਰਦੇ ਵਿੱਚ, ਉਹ ਵੀ ਖਾਲਸੇ ਨੂੰ ਸਿੰਘਾਂ ਨੂੰ ਸੁਣਾਉਂਦੇ ਹਨ।
ਦੋਹੇਰਾ ਮਾਤਾ ਭੇਜਿਓ ਤੇ ਸਹਿ ਕੋ ਦਿੱਲੀ ਤੇ ਸਮਝਾਏ,
ਦਿੱਲੀ ਤੋਂ ਖਾਲਸਾ ਜੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਮਹਾਰਾਜ ਜੀ ਨੇ, ਉਦੋਂ ਭਾਈ ਮਨੀ ਸਿੰਘ ਜੀ ਹੋਣਾ ਦੀ ਡਿਊਟੀ ਲਾਈ ਸੀ ਮਾਤਾ ਜੀ ਹੋਣਾ ਨੂੰ ਦਿੱਲੀ ਲਿਜਾਣ ਦੀ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਨੂੰ। ਤੋ ਮਾਤਾ ਜੀ ਨੇ ਡਿਊਟੀ ਲਾਈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰੋ।
ਅੰਮ੍ਰਿਤ ਸਰ ਚੜ੍ਹਦੀ ਚੜ੍ਹੈ ਸਿੱਖਣ ਜਾਏ ਖੁਆਏ,
ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੰਨਾ ਚੜਾਵਾ ਹੁੰਦਾ ਹੈ ਉਹਦੀ ਤੁਸੀਂ ਯੋਗ ਢੰਗ ਨਾਲ ਜਾ ਕੇ ਵਰਤੋਂ ਕਰੋ। ਉਹ ਕਥਾ ਭਾਈ ਮਨੀ ਸਿੰਘ ਜੀ ਦੇ ਜੀਵਨ ਸੰਬੰਧੀ ਆਪਾਂ ਹੋਰ ਅਗਲਿਆਂ ਪ੍ਰਸੰਗਾਂ ਚ ਵਿਚਾਰਾਂਗੇ।